ਪ੍ਰਿਯ ਜੀ, ਅਗਲਾ ਆ ਰਿਹਾ ਐਤਵਾਰ 15 ਤਰੀਕ ਸ਼ਹੀਦ ਭਾਈ ਮੇਵਾ ਸਿੰਘ ਦੀ ਯਾਦ ਮਨਾਈ ਜਾ ਰਹੀ ਹੈ। ਹੁਣ ਪਾਵਣਾ ਸ਼ਬਦ ਵਿਚਾਰ ਸਰਵਣ ਕਰੀਏ। ਸਤਿਕਾਰਯੋਗ ਪਾਸਾ ਭਾਈ ਰਾਮ ਸਿੰਘ ਹੋਰਾਂ ਤੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜਪ ਤਪ ਸੰਜਮ, ਧਰਮ ਨਾ ਕਮਾਇਆ ਸੇਵਾ ਸਾਧ, ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 705 ਅਤੇ 6 'ਤੇ ਅੰਕਿਤ ਹੈ। ਸ਼ਬਦ ਦੀ ਸ਼ੁਰੂਆਤ ਹੈ ਜੈਤ ਸਰੀ ਮਹਲਾ ਪੰਜਵਾਂ, ਵਾਰ ਸ਼ਲੋਕਾਂ ਨਾਲ ਇੱਕੋ ਅੰਕਾਰ, ਸਤਿਗੁਰ ਪ੍ਰਸਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਅੰਦਰ ਕੁੱਲ ਗਿਣਤੀ ਦੇ ਵਿੱਚ 22 ਵਾਰਾਂ ਨੇ। ਉਹਨਾਂ ਵਿੱਚੋਂ ਆਸਾ ਜੀ ਦੀ ਵਾਰ ਦਾ ਕੀਰਤਨ ਹਰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੁੰਦਾ ਹੈ। ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਸੰਪਾਦਨਾ ਕੀਤੀ ਆਦਿ ਬੀੜ, ਤਾਂ ਜਿਹੜੀਆਂ ਵਾਰਾਂ ਸਨ ਉਹ ਕੇਵਲ ਪੌੜੀਆਂ ਸਨ, ਤੇ ਉਸ ਪੌੜੀ ਦੇ ਅੰਦਰ ਜੋ ਮੇਨ ਕੰਸੈਪਟ ਹੈ, ਜੋ ਮੇਨ ਸਿਧਾਂਤ ਹੈ, ਉਹਦੀ ਸਮਝ ਲੱਗ ਜਾਵੇ, ਉਹਨੂੰ ਸੌਖਾ ਕਰਕੇ ਸਮਝਾਉਣ ਵਾਸਤੇ ਨਾਲ ਵੱਖ ਵੱਖ ਸ਼ਲੋਕ ਅੰਕਿਤ ਕੀਤੇ ਗਏ ਨੇ। ਆਸਾ ਜੀ ਦੀ ਵਾਰ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੀ ਸ਼ਬਦ ਸ਼ਲੋਕ ਨੇ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੀ ਸ਼ਲੋਕ ਨੇ। ਇਹ ਸ਼ਲੋਕ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਸ ਵੇਲੇ ਆਦਿ ਬੀੜ ਦੀ ਸੰਪਾਦਨਾ ਕੀਤੀ ਉਸ ਵੇਲੇ ਉਹਨਾਂ ਪੌੜੀਆਂ ਦੇ ਨਾਲ ਅੰਕਿਤ ਕੀਤੇ ਨੇ। ਅੱਜ ਦਾ ਜੋ ਪਾਵਨ ਮੁੱਖ ਵਾਕ ਹੈ ਇਹ ਜੈਤਸਰੀ ਦੀ ਵਾਰ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਔਰ ਇਸ ਦੇ ਨਾਲ ਸ਼ਲੋਕ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹੀ ਹਨ। ਇਸ ਲਈ ਸਿਰਲੇਖ ਹੈ ਜੈਤਸਰੀ ਮਹੱਲਾ ਪੰਜਵਾਂ, ਵਾਰ ਸ਼ਲੋਕਾਂ ਨਾਲ। ਸ਼ਲੋਕ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੋ ਸ਼ਲੋਕ ਹਨ, ਇੱਕ ਪੌੜੀ ਹੈ। ਵਾਰ ਦੀ ਸ਼ੁਰੂਆਤ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਜੀ ਇੱਕ ਨੇ, ਓਮਨੀ ਪ੍ਰੈਜੈਂਟ ਨੇ, ਹਰ ਥਾਂ 'ਤੇ ਸਰਵ ਵਿਆਪਕ ਨੇ। ਕੱਲ੍ਹ ਜੋ ਪਾਵਨ ਮੁੱਖ ਵਾਕ ਆਇਆ ਸੀ, ਜਹ ਜਹ ਪੇਖੋਂ ਤਹ ਹਜ਼ੂਰ ਦੂਰ ਕਤੋਂ ਨਾ ਜਾਈ, ਕੋਈ ਵੀ ਐਸੀ ਜਗ੍ਹਾ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨਹੀਂ ਹੈ। ਪਰ ਸਾਡਾ ਮਨ, ਸਾਡਾ ਧਿਆਨ ਜਜ਼ਬਿਆਂ ਦੇ ਵਿੱਚ ਉਲਝਦਾ ਹੈ, ਜਿਨ੍ਹਾਂ ਨੂੰ ਅਸੀਂ ਪੰਜ ਬੇਕਾਰ ਕਹਿੰਦੇ ਹਾਂ। ਇਹ ਮਨ ਅੰਦਰ ਉੱਠੇ ਹੋਏ ਪੰਜ ਜਜ਼ਬੇ ਨੇ, ਸੈਂਟੀਮੈਂਟਸ ਨੇ। ਇਹਨਾਂ ਸੈਂਟੀਮੈਂਟਸ ਨੂੰ ਮੈਨੇਜ ਕੀਤਾ ਗਿਆ ਤੇ ਜੀਵਨ ਸੋਹਣਾ ਬਣ ਜਾਏਗਾ, ਅਗਰ ਮੈਨੇਜ ਨਾ ਕੀਤਾ ਤੇ ਅੰਦਰੋਂ ਮਨ ਤਪ ਜਾਂਦਾ ਹੈ। ਤਪਿਆ ਹੋਇਆ ਮਨ ਰੁੱਖੇ ਬੋਲ ਬੋਲ ਸਕਦਾ ਹੈ, ਤਪਿਆ ਹੋਇਆ ਮਨ ਕੌੜੀਆਂ ਨਜ਼ਰਾਂ ਨਾਲ ਦੇਖ ਸਕਦਾ ਹੈ, ਤਪੇ ਹੋਏ ਮਨ ਵਿੱਚ ਨਫ਼ਰਤ ਆ ਸਕਦੀ ਹੈ, ਤਪੇ ਹੋਏ ਮਨ ਵਿੱਚ ਹੰਕਾਰ ਆ ਸਕਦਾ ਹੈ। ਇਸ ਨੂੰ ਮੈਨੇਜ ਕਰਨ ਵਾਸਤੇ ਧਰਮ ਦੀ ਦੁਨੀਆ ਵਿੱਚ ਅਸੀਂ ਸਿੱਖਣ ਆਉਂਦੇ ਹਾਂ, ਇਹ ਗੱਲ ਵੱਖਰੀ ਹੈ। ਜਿੰਨਾ ਚਿਰ ਸੋਝੀ ਨਹੀਂ, ਉਤਨਾ ਚਿਰ ਬੰਦੇ ਨੂੰ ਲੱਗਦਾ ਹੈ ਕਿ ਪਤਾ ਨਹੀਂ ਸ਼ਾਇਦ ਧਾਰਮਿਕ ਅਸਥਾਨ 'ਤੇ ਅਸੀਂ ਮੰਗਾਂ ਮੰਗਣ ਜਾਂਦੇ ਹਾਂ। ਜੇ ਦੇਖਿਆ ਜਾਵੇ ਤਾਂ ਵਾਹਿਗੁਰੂ ਜੀ ਸਾਡੇ ਪਿਤਾ ਨੇ, ਸਿਆਣਾ ਪਿਤਾ, ਸਿਆਣੀ ਮਾਂ ਹਮੇਸ਼ਾ ਬੱਚਿਆਂ ਦਾ ਖਿਆਲ ਰੱਖਦੇ ਨੇ। ਮੇਰੇ ਖਿਆਲ ਵਿੱਚ ਦੁਨੀਆ ਦਾ ਕੋਈ ਵੀ ਐਸਾ ਪਿਤਾ ਨਹੀਂ ਹੋਏਗਾ ਜਿਹਨੂੰ ਨਹੀਂ ਪਤਾ ਕਿ ਮੈਂ ਆਪਣੇ ਬੱਚੇ ਨੂੰ ਕਿਹੜੇ ਸਮੇਂ 'ਤੇ ਕੀ ਚੀਜ਼ ਦੇਣੀ ਹੈ। ਸਰਦੀਆਂ ਆ ਜਾਣ, ਗਰਮ ਕੱਪੜਿਆਂ ਦੀ ਲੋੜ ਹੈ। ਹਰ ਮਾਪੇ ਸਰਦੀਆਂ ਤੋਂ ਪਹਿਲਾਂ ਉਹਨਾਂ ਦੇ ਲਈ ਗਰਮ ਕੱਪੜਿਆਂ ਦਾ ਪ੍ਰਬੰਧ ਕਰਦੇ ਜੇ। ਗਰਮੀਆਂ ਆ ਜਾਣ ਤਾਂ ਪਤਲੇ ਕੱਪੜਿਆਂ ਦੀ ਲੋੜ ਪੈਂਦੀ ਜੇ ਹਰ ਮਾਪੇ ਉਹਨਾਂ ਦਾ ਪ੍ਰਬੰਧ ਐਡਵਾਂਸ ਕਰਕੇ ਰੱਖਦੇ ਨੇ। ਇਹ ਗੱਲ ਵੱਖਰੀ ਹੈ ਅਗਰ ਬੱਚੇ ਨੂੰ ਸੋਝੀ ਨਾ ਹੋਵੇ ਤਾਂ ਬੱਚਾ ਬਾਰ ਬਾਰ ਮੰਗੀ ਜਾਂਦਾ ਹੈ ਅਤੇ ਮਾਪੇ ਕਹਿੰਦੇ ਨੇ ਬੇਟਾ ਰੁਕ ਜਾ, ਦੇਖ ਤੇਰੇ ਸਕੂਲ ਵਿੱਚ ਇੰਨੀ ਤਾਰੀਖ ਨੂੰ ਤੂੰ ਕੋਟ ਪਾ ਕੇ ਜਾਣਾ ਹੈ, ਇੰਨੀ ਤਾਰੀਖ ਨੂੰ ਤੂੰ ਕੋਟੀ ਪਾ ਕੇ ਜਾਣੀ ਹੈ, ਰੁਕ ਜਾ ਤਦ ਤੱਕ ਤੈਨੂੰ ਮਿਲ ਜਾਏਗੀ, ਫਿਕਰ ਕਿਉਂ ਕਰਦਾ। ਪਰ ਬੱਚਾ ਅਣਜਾਣ ਹੈ, ਉਹਨੂੰ ਪਤਾ ਨਹੀਂ ਹੈ। ਇਸੇ ਤਰ੍ਹਾਂ ਕੀ ਸਾਨੂੰ ਇਹ ਭਰੋਸਾ ਹੈ ਕਿ ਵਾਹਿਗੁਰੂ ਜੀ ਜੋ ਸਾਨੂੰ ਚਾਹੀਦਾ ਉਹਦਾ ਪ੍ਰਬੰਧ ਉਹਨਾਂ ਨੇ ਚਾਰ ਚੁਫੇਰੇ ਕੀਤਾ ਹੋਇਆ ਹੈ। ਧਾਰਮਿਕ ਅਸਥਾਨ 'ਤੇ ਮੰਗਾਂ ਮੰਗਣ ਨਹੀਂ, ਜ਼ਿੰਦਗੀ ਸਿੱਖਣ ਵਾਸਤੇ ਜਾਈਦਾ ਹੈ। ਆਹੀ ਤਾਂ ਦੁਨੀਆਂ ਦੇ ਧਰਮਾਂ ਨਾਲੋਂ ਸਿੱਖ ਧਰਮ ਦਾ ਫਰਕ ਸੀ। ਇੱਥੇ ਗੁਰੂ ਸਾਹਿਬ ਕੁਛ ਕਹਿੰਦੇ ਨੇ, ਸਿੱਖ ਨੇ ਬੜੇ ਧਿਆਨ ਨਾਲ ਸੁਣਨਾ ਹੈ, ਇਸ ਲਈ ਸੁਣਨਾ ਹੈ ਕਿਉਂਕਿ ਉਸਨੂੰ ਮੰਨਣਾ ਹੈ। ਅਤੇ ਸੁਣਨ ਅਤੇ ਮੰਨਣ ਦੇ ਵਿਚਕਾਰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਜਿਤਨਾ ਚਿਰ ਸਮਝ ਨਹੀਂ ਆਈ, ਮੰਨਣ ਦੀ ਬਾਤ ਹੀ ਨਹੀਂ ਬਣੇਗੀ। ਅਤੇ ਸਤਿਗੁਰੂ ਜੀ ਜਦੋਂ ਵੀ ਗੁਰਸਿੱਖਾਂ ਨੂੰ ਦੱਸਦੇ ਨੇ, ਜੀਵਨ ਜਿਉਣ ਦੀ ਜੁਗਤ ਦੱਸਦੇ ਨੇ, ਉਸ ਵਿੱਚ ਜ਼ਿਆਦਾ ਸਬਜੈਕਟ ਵਾਹਿਗੁਰੂ ਜੀ ਬਾਰੇ ਹੈ, ਵਾਹਿਗੁਰੂ ਜੀ ਦੇ ਗੁਣਾਂ ਬਾਰੇ ਹੈ, ਸਾਡੀਆਂ ਸਾਈਕੋਲੋਜੀਕਲੀ ਵੀਕਨੈਸਿਸ ਬਾਰੇ ਸਬਜੈਕਟ ਨੇ, ਸਾਡੇ ਮਨ ਅੰਦਰ ਪੈਦਾ ਹੋਈਆਂ ਬਿਮਾਰੀਆਂ, ਸਾਡੇ ਸੈਂਟੀਮੈਂਟਸ ਦੇ ਵਿੱਚ, ਸਾਡੇ ਜਜ਼ਬਿਆਂ ਦੇ ਵਿੱਚ ਪੈਦਾ ਹੋਈ ਜਿਸ ਨੂੰ ਮਾਇਆ ਕਿਹਾ, ਇਹ ਸਬਜੈਕਟ ਮੇਰੇ ਗੁਰੂ ਪਿਤਾ ਨੇ ਬਾਣੀ ਅੰਦਰ ਰੱਖੇ ਨੇ। ਆਓ ਸਿੱਖਣ ਦਾ ਯਤਨ ਕਰੀਏ ਜੀ। ਸ਼ਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਸ ਵਿੱਚ ਤਿੰਨ ਸ਼ਬਦ ਆਏ ਨੇ, ਆਦਿ ਸਟਾਰਟਿੰਗ ਸ਼ੁਰੂਆਤ, ਮੱਧ ਮਿਡਲ, ਅੰਤ ਲਾਸਟ ਐਂਡ। ਦੁਨੀਆਂ ਦੀਆਂ ਜਿਤਨੀਆਂ ਵੀ ਜੋ ਕੁਛ ਵੀ ਦਿਖਾਈ ਦੇ ਰਿਹਾ ਹੈ ਉਹ ਸਟਾਰਟਿੰਗ 'ਤੇ ਕੰਪਲੀਟ ਨਹੀਂ ਹੁੰਦਾ, ਕੰਪਲੀਟ ਹੋਣ 'ਤੇ ਟਾਈਮ ਲੱਗਦਾ ਹੈ। ਸੋਚ ਕੇ ਦੇਖਿਓ, ਜਦੋਂ ਇਹ ਧਰਤੀ ਬਣੀ, ਯੂਨੀਵਰਸ ਹੋਂਦ ਵਿੱਚ ਆਇਆ, ਜਿਹਨੂੰ ਸਾਇੰਸ ਵਾਲੇ ਕਹਿੰਦੇ ਨੇ ਬਿਗ ਬੈਂਗ ਹੋਇਆ, ਬਿਗ ਬੈਂਗ ਤੋਂ ਬਾਅਦ ਪਤਾ ਨਹੀਂ ਕਿਤਨਾ ਚਿਰ ਕਹਿੰਦੇ ਗੈਸਾਂ ਦਾ ਮਿਸ਼ਰਣ ਬਣਿਆ ਰਿਹਾ, ਧਰਤੀ ਕਿੰਨੇ ਚਿਰ ਬਾਅਦ ਬਣੀ, ਉਹ ਉਸ ਵੇਲੇ ਕੰਪਲੀਟ ਹੋਣ 'ਤੇ ਟਾਈਮ ਲੱਗਦਾ ਹੈ। ਸਾਡਾ ਸਰੀਰ, ਇਹ ਸਰੀਰ ਆ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, 9 ਮਹੀਨੇ ਲੱਗ ਗਏ ਇਸ ਨੂੰ ਸਰੀਰ ਕੰਪਲੀਟ ਤਿਆਰ ਹੋਣ 'ਤੇ। ਜੋ ਕੁਛ ਵੀ ਦਿਖਾਈ ਦੇ ਰਿਹਾ ਉਹਨੂੰ ਕੰਪਲੀਟ ਹੋਣ 'ਤੇ ਟਾਈਮ ਲੱਗਦਾ ਹੈ, ਅਤੇ ਮਿਡਲ ਵਿੱਚ ਜਾ ਕੇ ਉਹ ਅੱਧਾ ਪੁਰਾਣਾ ਹੋ ਜਾਂਦਾ ਹੈ, ਅੰਤ ਵਿੱਚ ਜਾ ਕੇ ਬਹੁਤ ਕੁਛ ਘੱਟ ਜਾਂਦਾ ਹੈ। ਇੱਕੋ ਇੱਕ ਵਾਹਿਗੁਰੂ ਜੀ ਨੇ ਜਿਹੜੇ ਆਦਿ ਵਿੱਚ ਵੀ ਕੰਪਲੀਟ ਪੂਰਨ, ਮਿਡਲ ਵਿੱਚ ਵੀ, ਅੰਤ ਵਿੱਚ ਵੀ, ਇਹਨੂੰ ਇੱਕ ਹੋਰ ਤਰੀਕੇ ਨਾਲ ਸਮਝਣਾ। ਜਦੋਂ ਸਾਡਾ ਜਨਮ ਹੋਇਆ ਸੀ, ਮਾਂ ਦੀ ਗੋਦੀ ਦੇ ਵਿੱਚ ਦੁੱਧ ਚੁੰਘਦੇ ਸੀ, ਉਦੋਂ ਅੰਦਰ ਕੋਈ ਵੀ ਕ੍ਰੋਧ ਨਹੀਂ ਸੀ, ਨਫ਼ਰਤ ਨਹੀਂ ਸੀ, ਹਉਮੈ ਨਹੀਂ ਸੀ, ਲੋਭ ਨਹੀਂ ਸੀ, ਬੇਕਾਰ ਨਹੀਂ ਸਨ। ਬਾਅਦ ਵਿੱਚ ਬਣਨੇ ਸ਼ੁਰੂ ਹੋਏ, ਜਿਉਂ ਜਿਉਂ ਪਰਿਵਾਰ ਨੂੰ ਦੇਖਿਆ। ਸੱਚ ਇਹ ਹੈ ਜਿਹੜਾ ਕ੍ਰੋਧ ਹੈ ਨਾ, ਇਹ ਮਾਪਿਆਂ ਤੋਂ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਇੰਸਟਾਲ ਹੁੰਦਾ ਬੱਚੇ ਦੇ ਅੰਦਰ। ਬੱਚੇ ਨੂੰ ਨਹੀਂ ਪਤਾ ਹੁੰਦਾ, ਉਹਦੇ ਸਾਹਮਣੇ ਕਦੀ ਨਾ ਕਦੀ ਮੰਮੀ ਗੁੱਸੇ ਹੋ ਜਾਂਦੀ ਹੈ, ਉਹਦੇ ਸਾਹਮਣੇ ਕਦੀ ਨਾ ਕਦੀ ਪਾਪਾ ਗੁੱਸੇ ਹੋ ਜਾਂਦੇ ਨੇ, ਉਹਦੇ ਭੈਣ ਭਰਾ ਗੁੱਸੇ ਹੋ ਜਾਂਦੇ ਨੇ। ਇਹ ਬਾਹਰੋਂ ਇੰਸਟਾਲ ਹੁੰਦਾ ਬੰਦੇ ਦੇ ਅੰਦਰ, ਉਸੇ ਤਰ੍ਹਾਂ ਦੇ ਜਜ਼ਬੇ ਉਹਦੇ ਬਣਨੇ ਸ਼ੁਰੂ ਹੋ ਜਾਂਦੇ ਨੇ। ਗੁਰੂ ਪਿਆਰਿਓ, ਜਿਸ ਵੇਲੇ ਜਜ਼ਬੇ ਬਣ ਰਹੇ ਨੇ ਉਸ ਵੇਲੇ ਵੀ ਅਗਰ ਕੰਟਰੋਲ ਕਰਨਾ ਹੈ ਤਾਂ ਇਹਦੇ ਲਈ ਪਰਿਪੂਰਨ ਵਾਹਿਗੁਰੂ ਹੀ ਹਨ। ਫਿਰ ਇੱਕ ਆਦਤ ਆਉਂਦੀ ਹੈ, ਜਦੋਂ ਆਦਤ ਪੱਕ ਜਾਂਦੀ ਹੈ, ਇਹ ਬੰਦੇ ਦਾ ਮਿਡਲ ਟਾਈਮ ਹੈ, ਬੰਦਾ ਬੜਾ ਯਤਨ ਕਰਦਾ ਮੈਂ ਮਨ ਨੂੰ ਖਿਝਣ ਨਾ ਦੇਵਾਂ, ਪਰ ਬੰਦੇ ਦੇ ਅੰਦਰ ਤਿੰਨ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ। ਜਿਸ ਨੂੰ ਇਹ ਪਸੰਦ ਨਹੀਂ ਕਰਦਾ, ਇਹਦੇ ਸਾਹਮਣੇ ਵਾਪਰ ਜਾਵੇ ਤਾਂ ਸਭ ਤੋਂ ਪਹਿਲਾਂ ਇਹਦੇ ਅੰਦਰ ਇਨਕਨਵੀਨੀਅੰਟ ਫੀਲਿੰਗ ਪੈਦਾ ਹੁੰਦੀ ਹੈ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਘੁੱਟਣ ਮਹਿਸੂਸ ਹੋਣੀ। ਬੰਦੇ ਨੂੰ ਅੰਦਰੋਂ ਅੰਦਰੀ ਔਖਾ ਲੱਗਦਾ ਕਿਉਂਕਿ ਪਸੰਦ ਨਹੀਂ ਕਰਦਾ। ਫਿਰ ਉਸੇ ਦੇ ਵਿੱਚੋਂ ਹੀ ਇਰੀਟੇਸ਼ਨ ਪੈਦਾ ਹੁੰਦੀ ਹੈ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਚਿੜਚਿੜਾਪਣ। ਫਿਰ ਮਨ ਚਿੜ ਜਾਂਦਾ ਹੈ, ਮਨ ਖਿੱਝ ਜਾਂਦਾ ਹੈ, ਮਨ ਤਪ ਜਾਂਦਾ ਹੈ। ਉਸੇ ਦੇ ਵਿੱਚੋਂ ਹੀ ਕ੍ਰੋਧ ਪੈਦਾ ਹੋ ਜਾਂਦਾ ਹੈ, ਇਸੇ ਵਿੱਚੋਂ ਹੀ ਨਫ਼ਰਤ ਪੈਦਾ ਹੋ ਜਾਂਦੀ ਹੈ। ਪਰ ਆਪਾਂ ਜਦੋਂ ਜੀਵਨ ਜਿਉਂਦੇ ਹਾਂ ਨਾ, ਇਹ ਸਭ ਕੁਛ ਵਿਦ ਇਨ ਸੈਕਿੰਡ ਹੋ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਇੱਕ ਸੈਕਿੰਡ ਦੇ ਅੰਦਰ ਅੰਦਰ ਹੀ ਇਨਕਨਵੀਨੀਅੰਟ ਫੀਲਿੰਗ ਪੈਦਾ ਹੋਈ, ਇਰੀਟੇਸ਼ਨ ਪੈਦਾ ਹੋਈ, ਤੁਰੰਤ ਗੁੱਸਾ ਆ ਗਿਆ। ਜਦੋਂ ਕਿਸੇ ਨੂੰ ਕੋਈ ਬੋਲ ਪਸੰਦ ਨਹੀਂ ਆਏ, ਬਿਹੇਵੀਅਰ ਪਸੰਦ ਨਹੀਂ ਆਇਆ, ਪਹਿਲਾਂ ਮਨ ਨੂੰ ਚੰਗਾ ਨਹੀਂ ਲੱਗਿਆ, ਘੁੱਟਣ ਮਹਿਸੂਸ ਹੋਈ, ਇੱਕ ਸੈਕਿੰਡ ਦੇ ਅੰਦਰ ਅੰਦਰ ਇਰੀਟੇਸ਼ਨ ਪੈਦਾ ਹੋਈ, ਇੱਕ ਸੈਕਿੰਡ ਦੇ ਅੰਦਰ ਅੰਦਰ ਹੀ ਨਫ਼ਰਤ ਪੈਦਾ ਹੋ ਗਈ। ਵਾਹਿਗੁਰੂ ਤੋਂ ਡਰਦੇ ਰਹੀਏ। ਕੋਈ ਪਾਠ ਕਰ ਰਿਹਾ ਹੋਵੇ ਨਾ, ਜਾਂ ਕੋਈ ਕੀਰਤਨ ਕਰ ਰਿਹਾ ਹੋਵੇ, ਜਾਂ ਕਥਾ ਕਰ ਰਿਹਾ ਹੋਵੇ। ਹੁਣ ਕਈ ਵਾਰੀ ਕੁਛ ਪੰਗਤੀਆਂ ਚੇਤੇ 'ਤੇ ਹੁੰਦੀਆਂ ਨੇ, ਪਰ ਉਹ ਸ਼ਿਓਰ ਨਹੀਂ ਹੁੰਦਾ ਕਿ ਉਹ ਪ੍ਰੋਪਰ ਮੈਮਰੀ ਪਾਵਰ ਵਿੱਚ ਠੀਕ ਇੰਸਟਾਲ ਹੋਈ ਵੀ ਹੈ। ਕਈ ਵਾਰੀ ਪੰਗਤੀ ਇੱਧਰ ਉੱਧਰ ਗਲਤ ਪੜ੍ਹੀ ਜਾਂਦੀ ਹੈ। ਹੁਣ ਸੁਣਨ ਵਾਲੇ ਦੇ ਅੰਦਰ ਹੋ ਸਕਦਾ ਇੱਥੇ ਗੁਰੂ ਘਰ ਬੈਠੇ ਹੋਏ ਵੀ ਨਫ਼ਰਤ ਪੈਦਾ ਹੋ ਜਾਵੇ, ਦੇਖੋ ਜੀ ਇਹਨੇ ਪੰਗਤੀ ਕਿਵੇਂ ਪੜ੍ਹੀ ਹੈ। ਇਹ ਮਨ ਦੇ ਜਜ਼ਬੇ ਇਤਨੇ ਸ਼ਕਤੀਸ਼ਾਲੀ ਨੇ, ਔਰ ਗੁਰੂ ਦਾ ਘਰ ਰੱਬ ਦਾ ਘਰ ਹੈ, ਗੁਰੂ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਵੀ ਇਹ ਇਹੋ ਜਿਹੀਆਂ ਚੀਜ਼ਾਂ ਪੈਦਾ ਹੋ ਜਾਣੀਆਂ। ਮਨ ਪਤਾ ਨਹੀਂ ਕਦੋਂ ਇਹ ਖੇਲ ਵਰਤਾ ਦਿੰਦਾ ਹੈ, ਅਤੇ ਫਿਰ ਇਹ ਆਦਤਾਂ ਪੱਕ ਜਾਂਦੀਆਂ ਨੇ। ਜਦੋਂ ਆਦਤ ਪੱਕ ਜਾਵੇ ਨਾ, ਕਦੀ ਸੋਚ ਕੇ ਦੇਖਣਾ, ਕਿਸੇ ਨੇ 10 ਮਿੰਟ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, 10 ਮਿੰਟਾਂ ਦੇ ਵਿੱਚ ਜਿਹੜਾ ਸ਼ਬਦ ਪੜ੍ਹਿਆ ਗਿਆ ਉਹ 4 ਪਦਿਆਂ ਦਾ ਸੀ, ਅਤੇ 4 ਪਦਿਆਂ ਦੇ ਸ਼ਬਦ ਦੇ ਅੰਦਰ ਹਰ ਪਦੇ ਅੰਦਰ 2-2 ਪੰਗਤੀਆਂ ਸਨ, ਇੱਕ ਰਹਾਓ ਪਦਾ ਸੀ। ਇਹਦਾ ਮਤਲਬ 10 ਪੰਗਤੀਆਂ ਉਹਨਾਂ ਨੇ ਗਾ ਗਾ ਕੇ ਸਾਨੂੰ ਸੁਣਾਈਆਂ, ਪਰ ਇੱਕ ਪੰਗਤੀ ਕਿਤੇ ਗਲਤ ਪੜ੍ਹੀ ਗਈ। ਤੁਸੀਂ ਦੇਖਣਾ ਮਨ ਦੇ ਜਜ਼ਬੇ, ਉਹ ਜਿਹੜੀ ਗਲਤ ਪੜ੍ਹੀ ਗਈ ਉਹਦੇ ਬਾਰੇ ਸੋਚੀ ਜਾਏਗਾ, ਬਾਕੀ ਜਿਹੜੀਆਂ 9 ਪੰਗਤੀਆਂ ਪੜ੍ਹੀਆਂ ਨੇ ਉਹਦੇ ਬਾਰੇ ਧਿਆਨ ਹੀ ਨਹੀਂ ਰਹੇਗਾ। ਕਿਉਂ? ਕਿਉਂਕਿ ਆਦਤ ਪੱਕ ਗਈ ਹੈ। ਕਮਜ਼ੋਰੀ ਦੇਖਣ ਦੀ ਆਦਤ ਪੱਕ ਜਾਵੇ ਨਾ, ਫਿਰ ਬੰਦੇ ਨੂੰ ਚੰਗਿਆਈ ਨਹੀਂ ਦਿਸਦੀ, ਕਮਜ਼ੋਰੀਆਂ ਦਿਸੀ ਜਾਂਦੀਆਂ ਨੇ। ਅਤੇ ਜਦੋਂ ਇਹ ਆਦਤਾਂ ਪੱਕ ਗਈਆਂ ਨੇ ਨਾ, ਮਿਡਲ ਟਾਈਮ ਹੈ, ਇਸ ਵੇਲੇ ਵੀ ਅਗਰ ਉਹਨਾਂ ਆਦਤਾਂ ਨੂੰ ਮੈਨੇਜ ਕੀਤਾ ਜਾ ਸਕਦਾ ਤਾਂ ਪਰਿਪੂਰਨ ਵਾਹਿਗੁਰੂ ਦੀ ਸ਼ਰਨ ਹੀ ਸਾਨੂੰ ਕਾਮਯਾਬ ਹੋਏਗੀ, ਹੋਰ ਸਾਡੇ ਲਈ ਕੋਈ ਸਾਧਨ ਨਹੀਂ ਹੈ। ਫਿਰ ਹੈ ਅੰਤ। ਜਿਹੜੀਆਂ ਆਦਤਾਂ ਪੱਕ ਗਈਆਂ ਨੇ ਨਾ, ਮਤ ਸਮਝੋ ਰਾਤੇ ਰਾਤ ਠੀਕ ਹੋ ਜਾਣਗੀਆਂ, ਉਹਨੂੰ ਟਾਈਮ ਲੱਗੇਗਾ। ਜਿਹੜੀਆਂ ਆਦਤਾਂ ਸਾਡੇ ਅੰਦਰ ਐਸੀਆਂ ਨੇ ਜਿਹੜੀਆਂ ਵਾਹਿਗੁਰੂ ਨੂੰ ਚੰਗੀਆਂ ਨਹੀਂ ਲੱਗਦੀਆਂ, ਕੁਛ ਆਦਤਾਂ ਐਸੀਆਂ ਨੇ ਜਿਹੜੀਆਂ ਗੁਰੂ ਸਾਹਿਬ ਨੂੰ ਚੰਗੀਆਂ ਨਹੀਂ ਲੱਗਦੀਆਂ, ਕਦੀ ਪਰਖ ਕੇ ਦੇਖਣਾ, ਕੁਛ ਆਦਤਾਂ ਐਸੀਆਂ ਵੀ ਹਨ ਜਿਹੜੀਆਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਆਪਾਂ ਪਰਿਵਾਰਕ ਜੀਵਨ ਜਿਉ ਰਹੇ ਹਾਂ, ਹਰ ਇੱਕ ਦੀ ਜ਼ਿੰਦਗੀ ਦਾ ਸਭ ਕੁਛ ਹੀ ਦੂਸਰੇ ਨੂੰ ਪਸੰਦ ਨਹੀਂ ਹੁੰਦਾ, ਕਿਉਂਕਿ ਹਰ ਇੱਕ ਦੀ ਪਸੰਦ ਆਪਣੀ ਹੈ। ਇਹ ਜਿਹੜੀਆਂ ਆਦਤਾਂ ਨੇ ਇਹ ਕੋਈ ਇੱਕਦਮ ਰਾਤੇ ਰਾਤ ਨਹੀਂ ਬਣ ਗਈਆਂ, ਇਹਨਾਂ ਆਦਤਾਂ ਨੂੰ ਬਣਦਿਆਂ ਟਾਈਮ ਲੱਗਿਆ ਹੈ ਅਤੇ ਉਹ ਪੱਕ ਗਈਆਂ ਨੇ, ਇਹਨਾਂ ਆਦਤਾਂ ਨੂੰ ਬਦਲਦਿਆਂ ਵੀ ਟਾਈਮ ਲੱਗੇਗਾ, ਪਰ ਜਦੋਂ ਬਿਲਕੁਲ ਬਦਲ ਜਾਣਗੀਆਂ ਉਹ ਅੰਤ ਅਖੀਰ ਹੈ, ਫਿਰ ਦੁਬਾਰੇ ਨਾ ਬਣੇ ਉਸ ਵੇਲੇ ਵੀ ਵਾਹਿਗੁਰੂ ਹੀ ਮਦਦਗਾਰ ਨੇ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਵਤਰ ਰਮਣੰ, ਨਾਨਕ ਅਘਨਾਸਨ ਜਗਦੀਸ਼ ਰਹਿ। ਜਿਨ੍ਹਾਂ ਨੂੰ ਗੁਰਮਤ ਦੀ ਸਮਝ ਪੈ ਗਈ ਉਹਨਾਂ ਨੂੰ ਇੱਕ ਗੱਲ ਸਮਝ ਆਈ ਕਿ ਅੰਦਰ ਜਿਹੜਾ ਤਪਦਾ ਹੋਇਆ ਮਨ ਹੈ, ਜਜ਼ਬਿਆਂ ਦੇ ਬਹਿਣ ਵਿੱਚ ਬਹਿਣ ਵਾਲਾ, ਇਹਨੂੰ ਸ਼ਾਂਤ ਕਰਨਾ ਹੈ, ਅੰਦਰੋਂ ਸੰਤ ਬਣਨਾ ਹੈ। ਹਰ ਸਿੱਖ ਨੇ ਅੰਦਰੋਂ ਸੰਤ ਬਣਨਾ ਹੈ, ਬਾਹਰੋਂ ਸਿਪਾਹੀ ਬਣਨਾ ਹੈ। ਕੰਪਲੀਟ ਜੀਵਨ ਦਾ ਨਾਮ ਸੰਤ ਸਿਪਾਹੀ ਹੈ। ਸੰਤ ਸ਼ਬਦ ਲਿਬਾਸ ਦਾ ਮੁਤਾਜ ਨਹੀਂ ਹੈ। ਮੈਂ ਬੇਨਤੀ ਕਰਾਂ, ਸੰਤ ਸ਼ਬਦ ਅੰਦਰਲੀ ਅਵਸਥਾ ਹੈ। ਇੱਕ ਬੱਚਾ ਪੂਰਾ ਸ਼ਾਂਤ ਹੈ, ਅਗਰ ਉਹ ਬੱਚਾ ਥੋੜ੍ਹੀ ਛੋਟੀ ਜਿਹੀ ਅਵਸਥਾ ਵਿੱਚ, ਛੋਟੀ ਜਿਹੀ ਉਮਰ ਦੇ ਵਿੱਚ ਕੀਰਤਨ ਕਰ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ, ਤੇ ਅੰਦਰੋਂ ਸੰਤ ਹੀ ਹੈ। ਕੋਈ ਬਜ਼ੁਰਗ ਮਾਂ, ਘਰ ਦੇ ਸਾਰੇ ਲੋਕ ਫਰਸਟ੍ਰੇਟਡ ਜੀਵਨ ਜਿਉਂ ਰਹੇ ਨੇ, ਇਰੀਟੇਟਡ ਜੀਵਨ ਜਿਉਂ ਰਹੇ ਨੇ, ਖਿਜੇ ਖਪੇ ਹੋਏ ਜੀਵਨ ਜਿਉਂ ਰਹੇ ਨੇ, ਪਰ ਇੱਕ ਬਜ਼ੁਰਗ ਮਾਂ ਆਪਣੇ ਆਨੰਦ ਵਿੱਚ ਮਸਤ ਰਹਿੰਦੀ ਜੇ, ਔਰ ਉਹ ਆਪਣੇ ਨਿਤਨੇਮ ਵਿੱਚ ਔਰ ਵਾਹਿਗੁਰੂ ਦੀ ਯਾਦ ਵਿੱਚ, ਸ਼ੁਕਰਾਨੇ ਵਿੱਚ ਜੀਵਨ ਜਿਉਂਦੀ ਜੇ, ਉਹ ਮਾਂ ਅੰਦਰੋਂ ਸੰਤ ਹੀ ਹੈ। ਅੰਦਰਲਾ ਮਨ ਖਿਜ ਗਿਆ ਤੇ ਸ਼ੈਤਾਨ ਹੈ, ਜੇ ਸ਼ਾਂਤ ਹੋ ਗਿਆ ਤੇ ਸੰਤ ਹੈ। ਮਨ ਅੰਦਰੋਂ ਤਪ ਗਿਆ ਤੇ ਸ਼ੈਤਾਨ ਹੈ, ਜੇ ਅਗਰ ਇਹ ਨੋਰਮਲ ਰਹਿ ਗਿਆ ਤੇ ਸੰਤ ਹੈ। ਉਹਦੇ ਲਈ ਇਹ ਅੰਦਰਲੀ ਅਵਸਥਾ ਬਣਾਉਣ ਵਾਸਤੇ ਸਿਮਰੰਤ ਸੰਤ ਸਰਵਤਰ ਰਮਣਾ, ਜੋ ਹਰ ਥਾਂ ਤੇ ਵਾਹਿਗੁਰੂ ਜੀ ਨੇ ਉਹਨਾਂ ਦੀ ਯਾਦ ਅੰਦਰ ਵਸਾਉਣੀ ਹੈ। ਔਰ ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਦੱਸਣਗੇ ਉਹ ਯਾਦ ਸੌਖੀ ਕਿਵੇਂ ਅੰਦਰ ਵੱਸ ਸਕਦੀ ਹੈ। ਜਦੋਂ ਕੋਈ ਸਵੇਰ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਦਾ ਹੈ, ਜਾਂ ਨਿਤਨੇਮ ਕਰਦਾ ਹੈ, ਜਾਂ ਸਤਸੰਗਤ ਵਿੱਚ ਬੈਠਦਾ ਹੈ, ਕਥਾ ਕੀਰਤਨ ਗੁਰਬਾਣੀ ਦਾ ਪਾਠ ਕਰਦਾ ਜਾਂ ਸੁਣਦਾ ਹੈ, ਇਹ ਸਾਰਾ ਕੁਛ ਮਾਇੰਡ ਪ੍ਰੈਕਟਿਸ ਹੈ, ਧਿਆਨ ਦੀ ਸਾਧਨਾ ਹੈ, ਤਾਂ ਕਿ ਸਾਨੂੰ ਜੀਵਨ ਜਿਉਣ ਲੱਗਿਆਂ ਇੱਕ ਅਹਿਸਾਸ ਬਣਿਆ ਰਹੇ, ਫੀਲਿੰਗ ਬਣੀ ਰਹੇ ਕਿ ਵਾਹਿਗੁਰੂ ਜੀ ਮੇਰੇ ਅੰਦਰ ਨੇ, ਵਾਹਿਗੁਰੂ ਜੀ ਹਰ ਥਾਂ 'ਤੇ ਨੇ। ਕਦੀ ਸੋਚ ਕੇ ਦੇਖਿਓ, ਤੁਸੀਂ ਜੌਬ 'ਤੇ ਜਾਂਦੇ ਜੇ, ਰੋਜ਼ਾਨਾ ਜਾਂਦੇ ਜੇ, ਕਦੀ ਕਦਾਈ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੇ ਘਰ ਆਇਆ ਹੁੰਦਾ ਹੈ, ਰਿਸ਼ਤੇਦਾਰ ਘਰ ਬੈਠਾ ਹੁੰਦਾ ਹੈ, ਤੁਸੀਂ ਜੌਬ 'ਤੇ ਗਏ ਹੋ। ਸੋਚ ਕੇ ਦੇਖਿਓ, ਤੁਹਾਨੂੰ ਹਰ ਪਲ ਐਵਰੀ ਸੈਕਿੰਡ ਇਹ ਅੰਦਰ ਯਾਦ ਬਣੀ ਰਹੇਗੀ ਕਿ ਘਰ ਰਿਸ਼ਤੇਦਾਰ ਆਇਆ ਹੋਇਆ। ਮੇਰਾ ਖਿਆਲ ਹੈ ਵੀ ਅਸੀਂ ਦਿਨ 'ਚ ਘੱਟੋ ਘੱਟ 2 ਵਾਰੀ ਫੋਨ ਵੀ ਕਰ ਲੈਂਦੇ ਹਾਂ, ਪਤਾ ਹੁੰਦਾ ਉਹਦੇ ਲਈ ਖਾਣੇ ਦਾ ਪ੍ਰਬੰਧ ਸਾਰਾ ਹੋ ਜਾਣਾ, ਸਭ ਕੁਛ ਹੋ ਜਾਣਾ, ਫਿਰ ਵੀ ਅਸੀਂ ਫੋਨ ਕਰਕੇ ਪੁੱਛਦੇ ਹਾਂ ਤੁਸੀਂ ਖਾਣਾ ਖਾ ਲਿਆ ਜੀ, ਕਿਉਂ? ਕਿਉਂਕਿ ਉਸ ਨਾਲ ਪਿਆਰ ਹੈ, ਉਹਦੇ ਨਾਲ ਪਿਆਰ ਹੋਣ ਕਰਕੇ ਜੌਬ 'ਤੇ ਜਾਂਦੇ ਹਾਂ, ਯਾਦ ਹੈ, ਚੇਤੇ ਹੈ, ਘਰ ਵਿੱਚ ਰਿਸ਼ਤੇਦਾਰ ਆਇਆ ਹੋਇਆ ਹੈ। ਜਿਸ ਦਿਨ ਵਾਹਿਗੁਰੂ ਦੇ ਨਾਲ ਪਿਆਰ ਬਣ ਗਿਆ, ਪਹਿਲੀ ਨਿਸ਼ਾਨੀ ਇਹ ਅੰਦਰ ਯਾਦ ਬਣੀ ਰਹੇਗੀ, ਵਾਹਿਗੁਰੂ ਜੀ ਮੇਰੇ ਅੰਦਰ ਨੇ। ਦੂਸਰੀ ਬਾਤ, ਵਾਹਿਗੁਰੂ ਜੀ ਹਰ ਥਾਂ 'ਤੇ ਨੇ। ਅਗਰ ਇਹ ਯਾਦ ਬਣੀ ਰਹੇ ਤੇ ਅੱਗੇ ਸ਼ਬਦ ਆਇਆ ਅਘਨਾਸਨ, ਅੱਗ ਦੇ ਅੱਖਰੀ ਅਰਥ ਬਣਦੇ ਨੇ ਪਾਪ। ਇਸ ਦੁਨੀਆਂ 'ਤੇ ਜਿਤਨੇ ਵੀ ਕਰਮ ਨੇ, ਅੱਖਾਂ ਦਾ ਕਰਮ ਦੇਖਣਾ, ਕੰਨਾਂ ਦਾ ਕਰਮ ਸੁਣਨਾ, ਜ਼ੁਬਾਨ ਦਾ ਸ਼ਬਦ ਬੋਲਣਾ, ਖਾਣਾ ਪੀਣਾ, ਉੱਠਣਾ ਬੈਠਣਾ, ਜਿਤਨੇ ਵੀ ਕਰਮ ਨੇ ਇਹ 2 ਹਿੱਸਿਆਂ ਵਿੱਚ ਨੇ। ਇੱਕ ਉਹ ਜਿਹੜੇ ਨਹੀਂ ਕਰਨੇ ਚਾਹੀਦੇ, ਇੱਕ ਉਹ ਜਿਹੜੇ ਕਰਨੇ ਚਾਹੀਦੇ ਨੇ। ਇਹ ਸਾਰੇ ਜੀਵਾਂ 'ਤੇ ਇੱਕੋ ਜਿਹਾ ਫਾਰਮੂਲਾ ਨਹੀਂ ਲੱਗਦਾ। ਨੋਟ ਕਰਿਓ, ਵਾਹਿਗੁਰੂ ਨੇ ਵੱਖ ਵੱਖ ਤਰ੍ਹਾਂ ਦੇ ਜੀਵ ਬਣਾਏ ਨੇ। ਮੱਛੀ ਵਾਸਤੇ ਹੁਕਮ ਹੈ ਕਿ ਤੂੰ ਪਾਣੀ ਤੋਂ ਬਾਹਰ ਨਾ ਜਾਈ, ਬਾਹਰ ਜਾਏਂਗੀ ਤੂੰ ਮਰ ਜਾਏਂਗੀ, ਨਿਜ਼ਮ ਹੈ। ਸਾਡੇ ਵਾਸਤੇ ਹੁਕਮ ਹੈ ਤੂੰ ਪਾਣੀ 'ਚ ਨਾ ਜਾਈ, ਡੁੱਬ ਜਾਏਗਾ, ਮਰ ਜਾਏਗਾ। ਇਹ ਦੋਨਾਂ 'ਤੇ ਇੱਕੋ ਜਿਹਾ ਨਿਜ਼ਮ ਲਾਗੂ ਨਹੀਂ ਹੁੰਦਾ। ਮੱਖੀ ਦੁਰਗੰਧ 'ਤੇ ਬੈਠਦੀ ਹੈ, ਭਵਰਾ ਸੁਗੰਧੀ 'ਤੇ ਬੈਠਦਾ ਹੈ, ਦੋਨਾਂ ਦਾ ਵੱਖ ਵੱਖ ਨਿਜ਼ਮ ਹੈ। ਅਸੀਂ ਮੱਖੀ ਨੂੰ ਨਹੀਂ ਕਹਿ ਸਕਦੇ ਕਿ ਤੇਰਾ ਇੱਥੇ ਬੈਠਣਾ ਗਲਤ ਹੈ। ਸੂਅਰ ਚਿੱਕੜ ਖਾਂਦਾ ਹੈ, ਅਸੀਂ ਉਸਨੂੰ ਨਹੀਂ ਕਹਿ ਸਕਦੇ ਕਿ ਤੇਰਾ ਇਹ ਖਾਣਾ ਗਲਤ ਹੈ, ਕਿਉਂਕਿ ਉਹਦਾ ਖਾਣਾ ਹੀ ਉਹ ਬਣਾਇਆ ਹੋਇਆ ਹੈ। ਗੁਰੂ ਪਿਆਰਿਓ, ਜੇ ਕਿਤੇ ਭਵਰਾ ਗੰਦਗੀ 'ਤੇ ਬੈਠ ਜਾਵੇ ਤਾਂ ਭਵਰੇ ਨੂੰ ਜ਼ਰੂਰ ਪੁੱਛਿਆ ਜਾਂਦਾ, ਆਹ ਤੂੰ ਕੀ ਕਰਦਾ ਭਲਿਆ ਮਾਨਸਾ, ਤੂੰ ਇੱਥੇ ਕਿਉਂ ਬੈਠਾ। ਇਸੇ ਤਰ੍ਹਾਂ ਇਨਸਾਨ ਵਾਸਤੇ ਪਿਆਰ ਹੈ, ਨਫ਼ਰਤ ਨਹੀਂ। ਇਨਸਾਨ ਵਾਸਤੇ ਸੰਤੋਖ, ਸ਼ੁਕਰਾਨਾ, ਸਬਰ ਹੈ, ਲੋਭ ਨਹੀਂ। ਇਨਸਾਨ ਵਾਸਤੇ ਪੰਜ ਗੁਣ ਨੇ, ਬੇਕਾਰ ਨਹੀਂ। ਜੋ ਨਹੀਂ ਕਰਨਾ ਚਾਹੀਦਾ ਉਹ ਪਾਪ ਹੈ, ਜੋ ਕਰਨਾ ਚਾਹੀਦਾ ਪੁੰਨ ਹੈ। ਸੌਖੀ ਜੀ ਡੈਫੀਨੇਸ਼ਨ। ਫਿਰ ਜਿਹੜੇ ਕੰਮ ਕਰਨ ਤੋਂ ਰੋਕਿਆ ਗਿਆ ਹੈ, ਉਹਨਾਂ ਕੰਮਾਂ ਦੇ ਜ਼ਿੰਦਗੀ ਵਿੱਚ, ਪਰਿਵਾਰਕ ਜੀਵਨ ਵਿੱਚ, ਸਮਾਜਿਕ ਜੀਵਨ ਵਿੱਚ, ਉਹਦੇ ਵਿੱਚ ਦੁੱਖ ਪੈਦਾ ਹੁੰਦੇ ਨੇ। ਅਤੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਸਾਡੇ ਘਰ ਵਿੱਚ, ਸਾਡੀ ਜ਼ਿੰਦਗੀ ਵਿੱਚ, ਸਮਾਜ ਵਿੱਚ ਦੁੱਖ ਆਉਣ। ਅਤੇ ਇਹ ਵੀ ਪੱਕਾ ਪਤਾ ਹੈ ਕਿ ਇਹ ਸਾਰੇ ਦੁੱਖ ਇਹਨਾਂ ਚੀਜ਼ਾਂ 'ਚੋਂ ਪੈਦਾ ਹੁੰਦੇ ਨੇ। ਹੰਕਾਰ ਵਿੱਚੋਂ ਪਰਿਵਾਰ ਵੀ ਦੁਖੀ ਨੇ, ਸਮਾਜ ਵੀ ਦੁਖੀ ਹੈ, ਕੌਮ ਅੰਦਰ ਵੀ ਦੁੱਖ ਨੇ। ਨਫ਼ਰਤ ਨੇ ਦੁੱਖ ਪੈਦਾ ਕੀਤੇ ਹੋਏ ਨੇ, ਕ੍ਰੋਧ ਨੇ ਦੁੱਖ ਪੈਦਾ ਕੀਤੇ ਹੋਏ ਨੇ। ਸੱਚ ਇਹ ਹੈ, ਆਮ ਜਨਰਲ ਬੰਦਾ ਇਸ ਜ਼ਿੰਦਗੀ ਨੂੰ ਜਿਤਨਾ ਨੋਰਮਲ ਜਾਂ ਸਮਝੀ ਬੈਠਾ, ਮੈਂ ਬੇਨਤੀ ਕਰਾਂ, ਨੋਰਮਲ ਨਹੀਂ ਹੈ। ਇਹ ਮਨ ਦੇ ਬਹਿਣ ਪਿੱਛੇ ਜਿਉਣ ਵਾਲੀ ਖੇਡ ਨਹੀਂ ਹੈ। ਜਿਹੜਾ ਵੀ ਮਨ ਦੇ ਜਜ਼ਬਿਆਂ ਪਿੱਛੇ ਜਿਉਂਇਆ ਹੈ, ਉਹ ਜ਼ਿੰਦਗੀ ਦੀ ਅਖੀਰਲੀ ਉਮਰ ਵਿੱਚ ਜਾ ਕੇ ਮਹਿਸੂਸ ਕਰਦਾ, ਆਈ ਐਮ ਲੂਜ਼ਰ, ਮੈਂ ਬਹੁਤ ਕੁਛ ਗਵਾ ਚੁੱਕਿਆ। ਜੋ ਪੈਸਾ ਕਮਾਇਆ ਹੁੰਦਾ ਉਹ ਸਾਰੇ ਉਸ 'ਤੇ ਬੱਚੇ ਕਬਜ਼ਾ ਕਰ ਲੈਂਦੇ ਨੇ। ਜੋ ਪ੍ਰੋਪਰਟੀ ਹੁੰਦੀ ਹੈ ਉਸ ਵਿੱਚ ਉਹਦਾ ਅਧਿਕਾਰ ਨਹੀਂ ਰਹਿੰਦਾ। ਬਾਹਰਲੀਆਂ ਚੀਜ਼ਾਂ 'ਤੇ ਇੱਥੇ ਰਹੀ ਜਾਣੀ ਹੈ, ਅੰਦਰ ਕੁਛ ਪੈਦਾ ਨਹੀਂ ਕੀਤਾ। ਵਾਹਿਗੁਰੂ, ਅੰਦਰੋਂ ਉਂਝ ਖਾਲੀ ਰਹਿ ਗਿਆ। ਕਿਉਂ? ਕਿਉਂਕਿ ਸਾਰੀ ਜ਼ਿੰਦਗੀ ਮਨ ਦੇ ਪਿੱਛੇ ਲੱਗ ਕੇ ਤੁਰਿਆ, ਸਵਾਦਾਂ ਦੇ ਪਿੱਛੇ ਲੱਗ ਕੇ ਤੁਰਿਆ। ਜਿਹੜੇ ਕੰਮਾਂ ਤੋਂ ਰੋਕਿਆ ਗਿਆ ਹੈ, ਉਹਨਾਂ ਦਾ ਨਾਸ਼ ਹੋ ਸਕਦਾ ਹੈ। ਉਹ ਆਦਤਾਂ ਜ਼ਿੰਦਗੀ 'ਚੋਂ ਨਿਕਲ ਸਕਦੀਆਂ ਨੇ, ਉਹ ਜਜ਼ਬੇ ਮੈਨੇਜ ਹੋ ਸਕਦੇ ਨੇ, ਜੇ ਵਾਹਿਗੁਰੂ ਦੀ ਯਾਦ ਅੰਦਰ ਵਸਾਈ ਜਾਵੇ। ਕਿਵੇਂ? ਅਗਲੇ ਸ਼ਲੋਕ ਅੰਦਰ ਬੜਾ ਸੌਖਾ ਤਰੀਕਾ ਗੁਰੂ ਸਾਹਿਬ ਦੱਸ ਰਹੇ ਨੇ। ਵੇਖਣ ਸੁਣਨ ਸੁਣਾਵਨ ਮਨ ਮਹ ਦ੍ਰਿੜੀਐ ਸਾਚ। ਕੋਈ ਵੀ ਕੰਮ ਕਰਨਾ ਹੋਵੇ ਨਾ, ਜਦੋਂ ਜ਼ਿੰਦਗੀ 'ਚ ਪਹਿਲੀ ਵਾਰ ਕੋਈ ਕੰਮ ਕਰੇਗਾ ਤਾਂ ਇੱਕ ਝਿਜਕ ਹੁੰਦੀ ਹੈ, ਹੈਜੀਟੇਸ਼ਨ ਹੁੰਦੀ ਹੈ, ਪਤਾ ਨਹੀਂ ਮੇਰੇ ਤੋਂ ਹੋਏਗਾ ਕਿ ਨਹੀਂ ਹੋਏਗਾ, ਇੱਕ ਡਾਊਟ ਵੀ ਬਣਿਆ ਹੁੰਦਾ ਹੈ। ਡਾਊਟ ਹੋਣ ਕਰਕੇ ਅੰਦਰ ਫੀਅਰ ਹੁੰਦਾ ਹੈ, ਜਿੱਥੇ ਡਾਊਟ ਅਤੇ ਫੀਅਰ ਹੈ ਉੱਥੇ ਵਰੀ ਹੋਏਗੀ, ਝਿਜਕ ਹੋਏਗੀ। ਚਾਹੇ ਉਹ ਸਾਈਕਲ ਚਲਾਉਣਾ ਸਿੱਖਣ ਦੀ ਗੱਲ ਹੋਵੇ, ਚਾਹੇ ਉਹ ਕਾਰ ਚਲਾਉਣ ਦੀ ਗੱਲ ਹੋਵੇ, ਚਾਹੇ ਉਹ ਰੋਟੀ ਬਣਾਉਣ ਦੀ ਗੱਲ ਹੋਵੇ, ਕੋਈ ਵੀ ਜ਼ਿੰਦਗੀ ਦਾ ਕੰਮ ਹੈ, ਪਹਿਲੀ ਵਾਰ ਬੜਾ ਔਖਾ ਲੱਗਦਾ ਹੈ। ਉਸਨੂੰ ਦੱਸਿਆ ਜਾਂਦਾ ਇੰਝ ਕਰਨਾ, ਉਹ ਤੋਂ ਨਾਲ ਕਰਵਾਇਆ ਜਾਂਦਾ, ਫਿਰ ਉਹ ਕਰਦਾ ਹੈ, ਫਿਰ ਉਹਦੀ ਪ੍ਰੈਕਟਿਸ ਸ਼ੁਰੂ ਹੁੰਦੀ ਹੈ। ਪ੍ਰੈਕਟਿਸ ਹੁੰਦਿਆਂ ਹੁੰਦਿਆਂ, ਕਰਦਿਆਂ ਕਰਦਿਆਂ ਉਹਦੇ ਕੋਲ ਐਕਸਪੀਰੀਅੰਸ ਆ ਜਾਂਦਾ। ਜਦੋਂ ਐਕਸਪੀਰੀਅੰਸ ਆ ਜਾਂਦਾ ਫਿਰ ਉਹ ਐਕਸਪਰਟ ਹੋ ਜਾਂਦਾ, ਜਦੋਂ ਐਕਸਪਰਟ ਹੋ ਜਾਂਦਾ ਫਿਰ ਆਟੋਮੈਟਿਕਲੀ ਹੋਈ ਜਾਂਦਾ। ਸੋਚ ਕੇ ਦੇਖਣਾ, ਗੱਡੀ 100 ਕਿਲੋਮੀਟਰਸ ਪਰ ਆਰਸ ਦੀ ਸਪੀਡ 'ਤੇ ਜਾ ਰਹੀ ਹੁੰਦੀ ਹੈ, ਬੜੀ ਦੂਰੋਂ ਇੰਝ ਲੱਗਦਾ ਕੁਛ ਅੱਗੇ ਆਏਗਾ, ਆਪਣੇ ਆਪ ਬ੍ਰੇਕਾਂ 'ਤੇ ਪੈਰ ਚਲੇ ਜਾਂਦੇ ਨੇ, ਕਿਉਂਕਿ ਰੂਟੀਨ ਬਣ ਚੁੱਕਿਆ। ਉਹਦੇ ਐਕਸਪੀਰੀਅੰਸ 'ਚ ਆ ਚੁੱਕੀ ਹੈ। ਉਹਨੂੰ ਕਹਿੰਦੇ ਨੇ ਮਨ ਦਾ ਦ੍ਰਿੜ ਹੋਣਾ, ਮਨ ਦਾ ਦ੍ਰਿੜ ਹੋਣਾ। ਜਦੋਂ ਵਾਹਿਗੁਰੂ ਜੀ ਕਹਿੰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਜਹਿ ਜਹਿ ਪੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈ, ਤੇ ਸਟਾਰਟਿੰਗ ਤੇ ਸ਼ਾਇਦ ਇੰਜ ਲੱਗਦਾ ਹੋਵੇ ਕਿ ਪਤਾ ਨਹੀਂ ਵਾਹਿਗੁਰੂ ਜੀ ਮੇਰੇ ਅੰਦਰ ਹੈ ਕਿ ਨਹੀਂ ਹੈ। ਜਦੋਂ ਮਨ ਨਿਰਾਸ਼ ਹੋ ਜਾਂਦਾ, ਪਤਾ ਨਹੀਂ ਵਾਹਿਗੁਰੂ ਜੀ ਮੇਰੀ ਅਰਦਾਸ ਸੁਣਨਗੇ ਕਿ ਨਹੀਂ ਸੁਣਨਗੇ। ਕਿਉਂ? ਕਿਉਂਕਿ ਹਾਲੇ ਅਭਿਆਸ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਪਿਆਰਿਓ, ਇਹ ਮਨ ਦਾ ਅਭਿਆਸ, ਮਨ ਦਾ ਦ੍ਰਿੜ ਕਰਨ ਵਾਸਤੇ ਤਿੰਨ ਗੱਲਾਂ ਧਿਆਨ ਨਾਲ ਸੁਣ ਲੈਣੀਆਂ। ਵਾਹਿਗੁਰੂ ਜੀ ਸਾਨੂੰ ਦੇਖ ਰਹੇ ਨੇ, ਵੇਖਣ, ਸੁਣਨ, ਸੁਣਾਵਣ। ਇਹਦਾ ਅਭਿਆਸ ਕਿੱਦਾਂ ਹੋਵੇ ਕਿ ਵਾਹਿਗੁਰੂ ਜੀ ਦੇਖ ਰਹੇ ਨੇ? ਤੁਸੀਂ ਕਦੀ ਦੇਖਣਾ, ਆਪਾਂ ਤੁਰੇ ਜਾ ਰਹੇ ਹਾਂ ਨਾ, ਪਾਸੇ ਲੋਕ ਖੜੇ ਨੇ, ਉਹ ਸਾਡੇ ਵੱਲ ਜ਼ਰੂਰ ਦੇਖਣਗੇ। ਇੱਥੋਂ ਤੱਕ ਕਿ ਚਿੜੀਆਂ ਪੰਛੀ ਫਿਰਦੇ ਹੁੰਦੇ ਨੇ, ਉਹ ਵੀ ਸਾਡੇ ਵੱਲ ਦੇਖਦੇ ਨੇ। ਪਸ਼ੂ ਖੜਾ ਹੋਵੇ, ਪਸ਼ੂ ਵੀ ਸਾਡੇ ਵੱਲ ਦੇਖ ਜਾਏਗਾ। ਜਿਨ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਅੱਖਾਂ ਦਿੱਤੀਆਂ ਨੇ, ਉਹ ਸਾਨੂੰ ਦੇਖਦੇ ਨੇ। ਅਤੇ ਫਿਰ ਅਸੀਂ ਨਿੱਤ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਹਿ ਚਾਨਣ, ਸਭ ਮੈਂ ਚਾਨਣ ਹੋਏ। ਜਦੋਂ ਵੀ ਸਾਨੂੰ ਕੋਈ ਦੇਖਦਾ ਹੈ, ਉਹਦੇ ਕੋਲ ਦੇਖਣ ਦੀ ਸ਼ਕਤੀ ਹੈ ਹੀ ਨਹੀਂ ਹੈ, ਉਹਦੀਆਂ ਅੱਖਾਂ ਦੇ ਵਿੱਚ ਦੇਖਣ ਦੀ ਸ਼ਕਤੀ ਤਾਂ ਵਾਹਿਗੁਰੂ ਦੀ ਹੈ। ਆਪਾਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ। ਦੇਖਣ ਦੀ ਸ਼ਕਤੀ ਵਾਹਿਗੁਰੂ ਨੇ ਆਪਣੀ ਜੋਤ ਰੱਖੀ ਹੋਈ ਹੈ। ਜਦੋਂ ਵੀ ਕਿਤੇ ਉਹ ਆਪਣੀ ਜੋਤ ਵਾਪਸ ਲੈ ਲੈਂਦਾ, ਅੱਖਾਂ ਉੱਦਾਂ ਹੀ ਹੁੰਦੀਆਂ ਨੇ, ਉਹਨਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਰਹਿੰਦੀ। ਅੱਖਾਂ ਹਨ, ਅੱਖਾਂ ਦੇ ਵਿੱਚ ਸਾਰਾ ਕੁਛ ਉੱਦਾਂ ਹੀ ਹੁੰਦਾ ਹੈ, ਬਸ ਜੋਤ ਨਹੀਂ ਰਹਿੰਦੀ, ਉਹਨੂੰ ਦਿਖਾਈ ਨਹੀਂ ਦਿੰਦਾ। ਜੇ ਸਾਡੀਆਂ ਅੱਖਾਂ ਦੇ ਅੰਦਰ ਵਾਹਿਗੁਰੂ ਨੇ ਜੋਤ ਰੱਖੀ ਹੋਈ ਹੈ, ਤਾਂ ਇਹ ਦੇਖ ਰਹੀਆਂ ਨੇ, ਮਨ ਅੱਖਾਂ ਰਾਹੀਂ ਦੇਖ ਰਿਹਾ, ਫਿਰ ਦੂਸਰਿਆਂ ਦੇ ਅੰਦਰ ਵੀ ਤਾਂ ਇਹੀ ਜੋਤ ਰੱਖੀ ਹੋਈ ਹੈ। ਪਰ ਸੱਚ ਇਹ ਹੈ, ਅਸੀਂ ਕਿਉਂਕਿ ਦੋ ਤਰ੍ਹਾਂ ਦੀਆਂ ਨਜ਼ਰਾਂ ਦੇ ਜਜ਼ਬਿਆਂ ਵਿੱਚ ਉਲਝੇ ਹੋਏ ਹਾਂ। ਅਸੀਂ ਦੇਖ ਰਹੇ ਹਾਂ ਕਿ ਕੋਈ ਸਾਨੂੰ ਪਿਆਰ ਨਾਲ ਦੇਖ ਰਿਹਾ ਹੈ ਜਾਂ ਸਾਨੂੰ ਨਫ਼ਰਤ ਨਾਲ ਦੇਖ ਰਿਹਾ ਹੈ। ਇਹਨਾਂ ਜਜ਼ਬਿਆਂ ਦੇ ਵਿੱਚ ਬਹਿਣਾ ਵਿੱਚ ਬਹਿ ਕੇ ਮਨ ਨੂੰ ਅਹਿਸਾਸ ਨਹੀਂ ਹੁੰਦਾ ਕਿ ਇਹ ਮਨੁੱਖ ਨਹੀਂ ਦੇਖ ਰਹੇ, ਉਹਨਾਂ ਅੰਦਰ ਬੈਠੇ ਹੋਏ ਵਾਹਿਗੁਰੂ ਜੀ ਦੇਖ ਰਹੇ ਨੇ। ਇੱਕ ਵਿਦਵਾਨ ਸੱਜਣ ਨੇ ਬੜੀ ਕਮਾਲ ਦੀ ਬਾਤ ਕਹੀ ਹੈ। ਉਹ ਕਹਿੰਦਾ, ਜੇ ਤੁਹਾਡੇ ਸਾਹਮਣੇ 20 ਮਨੁੱਖ ਖੜੇ ਨੇ ਨਾ, ਤੇ ਤੁਹਾਨੂੰ 40 ਅੱਖਾਂ ਦੇਖ ਰਹੀਆਂ ਨੇ। ਹਰ ਬੰਦੇ ਕੋਲ ਦੋ ਦੋ ਅੱਖਾਂ ਨੇ। ਇਹ ਸੱਚ ਹੈ, ਐਸਾ ਹੋ ਹੀ ਨਹੀਂ ਸਕਦਾ ਕਿ ਅਸੀਂ ਲੰਘੇ ਜਾ ਰਹੇ ਹੋਈਏ ਤੇ ਸਾਡੇ ਵੱਲ ਕੋਈ ਦੇਖੇ ਨਾ, ਨਜ਼ਰ ਪੈਂਦੀ ਹੈ। ਇਹ ਸਿੱਖ ਧਰਮ ਦਾ ਅਸੂਲ, ਧਰਮ ਦੀ ਦੁਨੀਆ ਦਾ ਅਸੂਲ, ਮਨੁੱਖ ਨਹੀਂ ਦੇਖ ਰਹੇ, ਪੰਛੀ ਨਹੀਂ ਦੇਖ ਰਹੇ, ਵਾਹਿਗੁਰੂ ਜੀ ਮੈਨੂੰ ਦੇਖ ਰਹੇ ਨੇ। ਵੇਖਣ, ਸੁਣਨ, ਸੁਣਾਵਣ। ਜਦੋਂ ਅਸੀਂ ਬੋਲਦੇ ਹਾਂ ਤੇ ਵਾਹਿਗੁਰੂ ਜੀ ਸਾਨੂੰ ਸੁਣ ਰਹੇ ਨੇ। ਬੋਲਣ ਦੀ ਵੀ ਇੱਕ ਗੱਲ ਖਿਆਲ ਕਰਨੀ, ਇੱਕ ਹੁੰਦੇ ਨੇ ਬੋਲ, ਇੱਕ ਹੁੰਦੀ ਹੈ ਭਾਵਨਾ। ਅਸੀਂ ਕਈ ਵਾਰੀ ਕਿਸੇ ਬਾਰੇ ਵਧੀਆ ਗੱਲਾਂ ਉਹਦੇ ਮੂੰਹ 'ਤੇ ਕਰ ਰਹੇ ਹੁੰਦੇ ਹਾਂ, ਦੇਖੋ ਜੀ ਇਹਨੇ ਬੜੀ ਮਿਹਨਤ ਕੀਤੀ ਜੀ, ਬੜੀ ਇਹਨੇ ਕਮਾਈ ਕੀਤੀ, ਉਸੇ ਬੰਦੇ ਬਾਰੇ ਉਹਦੀ ਪਿੱਠ ਪਿੱਛੇ ਉਹਦੇ ਔਗਣਾਂ ਦੀ ਗੱਲ ਕੀਤੀ ਜਾ ਰਹੀ ਹੁੰਦੀ ਹੈ। ਇਹਦਾ ਮਤਲਬ ਮਨ ਦੇ ਅੰਦਰ ਕਿਧਰੇ ਨਾ ਕਿਧਰੇ ਆਪਣੀ ਹਉਮੈ, ਦੂਸਰੇ ਦਾ ਨੀਵਾਂਪਣ, ਉਹਦੇ ਔਗਣਾਂ ਦੀ ਇੱਕ ਲਿਸਟ ਅੰਦਰ ਬਣੀ ਹੋਈ ਹੈ। ਜਦੋਂ ਸਾਹਮਣੇ ਹੁੰਦਾ ਹੈ ਅਸੀਂ ਉਹ ਲਿਸਟ ਛੁਪਾ ਲੈਂਦੇ ਹਾਂ। ਵਾਹਿਗੁਰੂ ਜੀ ਉਹ ਵੀ ਸੁਣ ਰਹੇ ਨੇ, ਆਖੋ ਵਾਹਿਗੁਰੂ ਸੁਣ ਰਹੇ ਨੇ। ਸੁਣਾਵਣੋ, ਸਾਡਾ ਭਾਵੇਂ ਧਿਆਨ ਜਾਵੇ ਨਾ ਜਾਵੇ, ਹਰ ਵੇਲੇ ਕੁਛ ਨਾ ਕੁਛ ਪੰਛੀ ਵਗੈਰਾ ਬੋਲ ਰਹੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਉਹ ਵਾਹਿਗੁਰੂ ਦੀਆਂ ਆਵਾਜ਼ਾਂ ਨੇ। ਹਵਾ ਤੇ ਪੱਤਿਆਂ ਦੀ ਆਵਾਜ਼, ਇਹ ਜਿਤਨੀਆਂ ਆਵਾਜ਼ਾਂ ਨੇ ਵਾਹਿਗੁਰੂ ਨੇ ਹੀ ਪੈਦਾ ਕੀਤੀਆਂ ਨੇ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਪਹਿਲ ਪੁਰੀਏ ਪੁੰਡਰ ਕਮਾਨਾ ਤਾਂਚੇ ਹੰਸਾ ਸਗਲੇ ਜਾਨਾ। ਇਹ ਸ਼ਬਦ ਬਹੁਤ ਵਾਰੀ ਅਸੀਂ ਮੁਖਵਾਕ ਵਿੱਚ ਸੁਣਿਆ ਹੈ। ਉਸ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਸਾਰਿਆਂ ਦੇ ਅੰਦਰ ਜੋ ਰੱਬ ਦੀ ਜੋਤ ਹੈ ਉਹ ਸੌਖੀ ਸਮਝੀ ਜਾ ਸਕਦੀ ਹੈ ਕਿ ਸਾਰਿਆਂ ਦੇ ਅੰਦਰ ਜਿਹੜੇ ਬੋਲ ਨੇ ਉਹਨਾਂ ਦੇ ਬੋਲਣ ਦੀ ਸ਼ਕਤੀ ਉਹ ਹੈ ਹੀ ਉਤਨਾ ਚਿਰ ਜਿਤਨਾ ਚਿਰ ਵਾਹਿਗੁਰੂ ਦੀ ਜੋਤ ਅੰਦਰ ਹੈ। ਆਪਾਂ ਦੇਖਦੇ ਹਾਂ ਜਦੋਂ ਕੋਈ ਬੰਦਾ ਐਕਸਪਾਇਰ ਹੋ ਜਾਂਦਾ ਨਾ, ਉਹਦੀ ਧੀ ਆਉਂਦੀ ਹੈ, ਉਹਨੂੰ ਗਲਵਕੜੀ ਪਾਉਂਦੀ ਹੈ ਔਰ ਧੀ ਦੀ ਇੱਛਾ ਹੁੰਦੀ ਹੈ ਕਿ ਬਾਪੂ ਜਾਂਦਾ ਜਾਂਦਾ ਦੋ ਗੱਲਾਂ ਕਰ ਜੇ ਮੇਰੇ ਨਾਲ। ਉਹ ਬੜਾ ਬੋਲਦੀ ਹੈ, ਉਹਨੂੰ ਸਾਰੇ ਕਹਿੰਦੇ ਨੇ ਧੀਏ ਆਪਣੇ ਆਪ ਨੂੰ ਸੰਭਾਲ, ਬਾਪੂ ਨਹੀਂ ਹੈ, ਆਖੋ ਵਾਹਿਗੁਰੂ ਬਾਪੂ ਨਹੀਂ ਹੈ, ਕਿਉਂਕਿ ਉਹ ਬੋਲ। ਇੱਥੇ ਗੱਲ ਹੋਰ ਵੀ ਖਿਆਲ ਕਰਨੀ, ਜ਼ੁਬਾਨ ਹੁਣ ਵੀ ਹੈ, ਜਦੋਂ ਬੰਦਾ ਮਰ ਗਿਆ ਨਾ, ਜ਼ੁਬਾਨ ਹੈ ਉਹਦੇ ਕੋਲੇ, ਦੰਦ ਹੈ, ਹੋਂਠ ਹਨ, ਅੰਦਰ ਗਲੇ ਦੇ ਵਿੱਚ ਉਹ ਤਾਲੂ ਹੈ, ਸਭ ਕੁਛ ਹੈ, ਪਰ ਅੰਦਰ ਜੋਤ ਨਹੀਂ ਹੈ, ਬੋਲਦਾ ਨਹੀਂ ਹੈ। ਬਾਬਾ ਬੋਲਤੇ ਥੇ ਕਹਾਂ ਗਏ। ਜੇ ਵਾਹਿਗੁਰੂ ਦੀ ਜੋਤ ਸਦਕਾ ਜੀਵ ਬੋਲਦਾ ਏ ਤੇ ਫਿਰ ਜਿਤਨੀਆਂ ਆਵਾਜ਼ਾਂ ਨੇ ਵਾਹਿਗੁਰੂ ਦੀਆਂ ਹੀ ਹਨ। ਜੇ ਵਾਹਿਗੁਰੂ ਦੀ ਜੋਤ ਸਦਕਾ ਹੀ ਕੰਨਾਂ ਨਾਲ ਸੁਣਿਆ ਜਾਂਦਾ ਏ ਤੇ ਫਿਰ ਸੁਣਨ ਦੇ ਵਾਹਿਗੁਰੂ ਹੀ ਸੁਣ ਰਹੇ ਨੇ, ਵਾਹਿਗੁਰੂ ਵੇਖ ਰਹੇ ਨੇ। ਪੂਰ ਰਹਿਓ ਸਰਵਤਰ ਮੈਂ ਨਾਨਕ ਹਰ ਰੰਗ ਰਾਚ। ਸਤਿਗੁਰੂ ਕਹਿੰਦੇ ਪਿਆਰਿਓ, ਉਹ ਹਰ ਥਾਂ ਤੇ ਪਰਿਪੂਰਨ ਹੈ, ਤੂੰ ਉਹਨੂੰ ਪਿਆਰ ਪਾ ਕੇ ਉਹਦੇ ਪਿਆਰ ਦਾ ਆਨੰਦ ਮਾਣਿਆ ਕਰ, ਆਖੋ ਵਾਹਿਗੁਰੂ ਆਨੰਦ ਮਾਣਿਆ ਕਰ। ਆਪਾਂ ਬਹੁਤ ਵਾਰੀ ਪੰਛੀਆਂ ਨੂੰ ਦੇਖਿਆ ਹੋਏਗਾ, ਪੰਛੀਆਂ ਨੂੰ ਸੁਣਿਆ ਵੀ ਹੋਏਗਾ, ਤੇ ਪੰਛੀਆਂ ਨੂੰ ਬੋਲਦਿਆਂ ਨੂੰ ਕਵੀ ਵੀ ਸੁਣਦੇ ਨੇ, ਤੇ ਜਦੋਂ ਕਵੀ ਸੁਣਦੇ ਨੇ ਉਹ ਕੈਸੀਆਂ ਕਮਾਲ ਦੀਆਂ ਕਵਿਤਾਵਾਂ ਲਿਖ ਦਿੰਦੇ ਨੇ। ਇਹਦਾ ਮਤਲਬ ਉਹਨਾਂ ਦੇ ਕੋਲ ਸੁਣਨ ਦੀ ਜਿਹੜੀ ਸ਼ਕਤੀ ਹੈ ਉਹ ਸਾਡੇ ਕੋਲ ਨਹੀਂ ਹੈ, ਆਖੋ ਵਾਹਿਗੁਰੂ। ਦੋ ਉਦਾਹਰਣਾਂ ਗੁਰਬਾਣੀ ਅੰਦਰ ਦਿੱਤੀਆਂ ਗਈਆਂ ਨੇ। ਇੱਕ ਉਦਾਹਰਣ ਦਿੱਤੀ ਗਈ ਹੈ ਹਰਹਟ, ਪਾਣੀ ਕੱਢਣ ਵਾਸਤੇ ਉਸ ਵੇਲੇ ਮਿੱਟੀ ਦੇ ਜਾਂ ਲੋਹੇ ਦੇ ਬਰਤਨ ਹੁੰਦੇ ਸੀ ਜਿਹੜੇ ਇੱਕ ਮਾਲ ਦੇ ਵਿੱਚ ਬੰਨੇ ਹੁੰਦੇ ਸੀ, ਉੱਧਰੋਂ ਇਸ ਤਰ੍ਹਾਂ ਘੁਮਾਇਆ ਜਾਂਦਾ ਉਹ ਸਾਰੇ ਪਾਣੀ ਦੇ ਭਰ ਭਰ ਕੇ ਉੱਪਰ ਆਉਂਦੇ ਸਨ। ਇੱਕ ਪਾਸੇ ਤੋਂ ਪਾਣੀ ਦੇ ਭਰੇ ਹੁੰਦੇ ਸੀ, ਭਾਰ ਹੁੰਦਾ ਸੀ, ਦੂਸਰੇ ਪਾਸੇ ਖਾਲੀ ਹੁੰਦੇ ਸੀ, ਪਿੱਛੇ ਨਾ ਮੁੜ ਜਾਵੇ। ਉਹਦੇ ਜਿਹੜੀਆਂ ਗਰਾਰੀਆਂ ਹੁੰਦੀਆਂ ਸੀ ਉਹਦੇ 'ਤੇ ਇੱਕ ਲੌਕ ਲਾਇਆ ਹੁੰਦਾ ਜਿਹੜਾ ਇੱਕ ਤੋਂ ਦੂਸਰੇ 'ਤੇ, ਦੂਸਰੇ ਤੋਂ ਤੀਸਰੇ 'ਤੇ ਜਾਂਦਾ, ਟਿਕ 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 ਕਰਦਾ ਸੀ। ਹੁਣ ਇਹ ਆਵਾਜ਼ ਸਾਰਿਆਂ ਨੇ ਸੁਣੀ ਸੀ ਕਿ ਹਰਹਟ ਦੀ ਆਵਾਜ਼ ਟਿਕ ਟਿਕ ਕਰਦੀ ਹੈ, ਪਰ ਗੁਰਬਾਣੀ ਨੇ ਸਾਨੂੰ ਦੱਸ ਦਿੱਤਾ ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ। ਹੁਣ ਫਰਕ ਕੀ ਹੋਇਆ, ਸੁਣਿਆ ਉਸਨੇ ਵੀ, ਸੁਣਿਆ ਇਸਨੇ ਵੀ, ਇਹਦੀ ਫੀਲਿੰਗ ਇਹ ਹੋਈ ਕਿ ਵਾਹਿਗੁਰੂ ਨੂੰ ਪੁਕਾਰ ਰਹੀ ਹੈ। ਦੂਸਰੀ ਉਦਾਹਰਣ ਭਗਤ ਫਰੀਦ ਜੀ ਦੇ ਜੀਵਨ ਅੰਦਰ, ਉਹਨਾਂ ਕੋਇਲ ਨੂੰ ਬੋਲਦਿਆਂ ਸੁਣਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹਮ ਬਿਰਹਾ ਜਾਲੀ। ਹੁਣ ਕੋਇਲ ਨਹੀਂ ਕਹਿੰਦੀ, ਧਿਆਨ ਦੇਣਾ, ਇਹ ਫੀਲਿੰਗ ਹੈ, ਇੱਕ ਅਹਿਸਾਸ ਹੈ ਕਿ ਕੋਇਲ ਦੀ ਆਵਾਜ਼ ਇੰਨੀ ਮਿੱਠੀ ਹੈ, ਰੰਗ ਇਸ ਲਈ ਕਾਲਾ ਹੈ ਕਿਉਂਕਿ ਆਪਣੇ ਪਿਆਰੇ ਪਤੀ ਪਰਮਾਤਮਾ ਦੀ ਯਾਦ ਦੇ ਅੰਦਰ ਬਿਰਹੋਂ ਦੀ ਅੱਗ ਵਿੱਚ ਆਪਣੇ ਆਪ ਨੂੰ ਕਾਲਾ ਕਰ ਲਿਆ ਹੈ। ਸੱਚ ਇਹ ਹੈ, ਉਸ ਵੇਲੇ ਭਗਤ ਫਰੀਦ ਜੀ ਦੇ ਅੰਦਰ ਬਿਰਹੋਂ ਵਿਛੋੜਾ ਸੀ, ਹੇ ਵਾਹਿਗੁਰੂ ਜੀ ਮੈਨੂੰ ਹਰ ਵੇਲੇ ਤੁਹਾਡੇ ਦਰਸ਼ਨ ਬਣੇ ਰਹਿਣ। ਜੈਸੀ ਬੰਦੇ ਦੀ ਅੰਦਰਲੀ ਅਵਸਥਾ ਹੋਏਗੀ ਨਾ, ਤੈਸਾ ਹੀ ਉਸਨੂੰ ਸੰਸਾਰ ਦਿਸੇਗਾ। ਆਮ ਮਨੁੱਖ ਸੁਖੀ ਹੋਣ ਵਾਸਤੇ ਬਾਹਰ ਨਜ਼ਾਰਾ ਬਦਲਣਾ ਚਾਹੁੰਦਾ ਹੈ, ਉਹ ਕਹਿੰਦਾ ਆਹ ਠੀਕ ਨਹੀਂ ਹੈ ਇਹਨੂੰ ਬਦਲ ਦਿਓ, ਆਹ ਵੀ ਨੁਕਸਾਨ ਦੇ ਰਿਹਾ ਇਹਨੂੰ ਬਦਲ ਦਿਓ। ਸਾਰੀ ਦੁਨੀਆ ਲੱਗੀ ਪਈ ਹੈ ਇੱਕ ਦੂਸਰੇ ਨੂੰ ਬਦਲਣ 'ਤੇ, ਸਗੋਂ ਹੋਰ ਦੁਖੀ ਹੋ ਜਾ ਰਹੀ ਹੈ। ਭਾਰਤ ਸੋਚ ਰਿਹਾ ਪਾਕਿਸਤਾਨ ਬਦਲ ਜਾਵੇ, ਪਾਕਿਸਤਾਨ ਸੋਚ ਰਿਹਾ ਭਾਰਤ ਬਦਲ ਜਾਵੇ, ਵੈਸਟਰਨ ਵਾਲੇ ਕਹਿੰਦੇ ਜਿਹੜੇ ਅਰਬ ਕੰਟਰੀ ਵਾਲੇ ਬਦਲ ਜਾਣ, ਉਹ ਕਹਿੰਦੇ ਨਹੀਂ ਇਹ ਬਦਲ ਜਾਣ। ਘਰਾਂ ਦੇ ਵਿੱਚ ਵੀ ਅਸੀਂ ਇੱਕ ਦੂਸਰੇ ਨੂੰ ਬਦਲਣ ਦਾ ਯਤਨ ਕਰੀ ਜਾ ਰਹੇ ਹਾਂ, ਜਿਤਨਾ ਵੀ ਮਨੁੱਖ ਨੇ ਬਾਹਰੋਂ ਨਜ਼ਾਰਾ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਬਦਲਿਆ ਵੀ ਹੈ। ਨੋਟ ਕਰਿਓ, ਕਦੀ ਕੱਖਾਂ ਕਾਨਿਆਂ ਦੀਆਂ ਕੁੱਲੀਆਂ ਸਨ, ਝੌਂਪੜੀਆਂ ਸਨ, ਅੱਜ ਸੋਹਣੇ ਸੋਹਣੇ ਮਹਿਲ ਆ ਗਏ, ਨਜ਼ਾਰੇ ਬਦਲੇ ਨੇ ਬਾਹਰ। ਕਦੀ ਪੱਤੇ ਸੂਤ ਕੇ ਖਾਂਦਾ ਸੀ, ਅੱਜ ਸੋਹਣੇ ਸੋਹਣੇ ਭੋਜਨ ਆ ਗਏ ਨੇ। ਕਦੀ ਪੱਤਿਆਂ ਨਾਲ ਸਰੀਰ ਢੱਕਦਾ ਸੀ, ਅੱਜ ਸੋਹਣੇ ਸੋਹਣੇ ਕੱਪੜੇ ਆ ਗਏ ਨੇ। ਨਜ਼ਾਰਾ ਬਦਲਿਆ, ਸੁਖੀ ਹੋ ਗਿਆ। ਸਗੋਂ ਕਹਿਣਾ ਪਵੇਗਾ, ਸ਼ਾਇਦ ਉਸ ਵੇਲੇ ਮਨੁੱਖ ਜ਼ਿਆਦਾ ਸੁਖੀ ਸੀ ਅੱਜ ਨਾਲੋਂ। ਗੁਰਬਾਣੀ ਨੇ ਸਿੱਖ ਨੂੰ ਸਿਖਾਇਆ, ਪਿਆਰਿਆ ਤੂੰ ਆਪਣੀ ਨਜ਼ਰ ਬਦਲ ਲੈ, ਬਾਹਰ ਨਜ਼ਾਰਾ ਬਦਲ ਜਾਏਗਾ। ਨਜ਼ਰ ਬਦਲ ਲੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਬੇਗਾਨਾ, ਸਗਲ ਸੰਗ ਹਮ ਕਹੁ ਬਣਾਈ। ਗੁਰੂ ਬਾਣੀ ਨੇ ਸਿੱਖ ਨੂੰ ਆਪਣੇ ਅੰਦਰੋਂ ਵਿਚਾਰ ਬਦਲਣ ਦੀ ਬਾਤ ਕਹੀ, ਸਿੱਖ ਨੂੰ ਆਪਣੇ ਅੰਦਰੋਂ ਸੋਚ ਬਦਲਣ ਦੀ ਗੱਲ ਕਹੀ, ਫੀਲਿੰਗਸ ਨੂੰ ਬਦਲਣ ਦੀ ਗੱਲ ਕਹੀ। ਉਹਦੇ ਲਈ ਗੁਰਬਾਣੀ ਦਾ ਗਿਆਨ ਦਿੱਤਾ, ਵਾਹਿਗੁਰੂ ਦਾ ਸਿਮਰਨ ਦਿੱਤਾ। ਹੁਣ ਇਸੇ ਵਿਚਾਰ ਨੂੰ ਪੌੜੀ ਵਿੱਚ ਹੋਰ ਸੌਖਾ ਕਰਕੇ ਦੱਸ ਰਹੇ ਨੇ। ਪੌੜੀ ਹਰੇਕ ਨਿਰੰਜਨ ਗਾਈਐ ਸਭ ਅੰਤਰ ਸੋਈ। ਸਾਰਿਆਂ ਦੇ ਅੰਦਰ ਜੋ ਵਾਹਿਗੁਰੂ ਦੀ ਜੋਤ ਹੈ, ਨਿਰਅੰਜਨ, ਅੰਜਨ ਹੁੰਦਾ ਮਾਇਆ, ਮਾਇਆ ਇਜ਼ ਨੋਟ ਮਨੀ। ਮਾਇਆ ਮਨ ਦੇ ਜਜ਼ਬੇ ਮੈਨੇਜ ਨਾ ਹੋਏ ਤਾਂ ਮਾਇਆ ਹੈ। ਕ੍ਰੋਧ ਉੱਠਦਾ ਰਹੇਗਾ, ਅਗਰ ਮੈਨੇਜ ਕਰ ਲਿਆ ਤੇ ਕੌੜੇ ਬੋਲਾਂ ਤੋਂ ਬਚ ਜਾਏਗਾ, ਚੁੱਪ ਹੋਣ ਦੀ ਜੁਗਤ ਸਿੱਖ ਜਾਏਗਾ। ਜੇ ਅਗਰ ਕ੍ਰੋਧ ਦੇ ਜਜ਼ਬਿਆਂ ਨੂੰ ਮੈਨੇਜ ਕਰ ਲਿਆ ਤੇ ਨਜ਼ਰਾਂ ਦੇ ਵਿੱਚੋਂ ਕੁੜੱਤਣ ਨੂੰ ਕੰਟਰੋਲ ਕਰ ਲਏਗਾ। ਜੇ ਨਫ਼ਰਤ ਨੂੰ ਮੈਨੇਜ ਕਰਨਾ ਸਿੱਖ ਗਿਆ ਤੇ ਆਪਣੇ ਬਿਹੇਵੀਅਰ ਨੂੰ ਵਧੀਆ ਬਣਾ ਕੇ ਰੱਖ ਲਏਗਾ। ਹਉਮੈ ਨੂੰ ਮੈਨੇਜ ਕਰਨਾ ਸਿੱਖ ਗਿਆ ਤੇ ਨਿਮਰਤਾ ਦੇ ਸ਼ੁਕਰਾਨੇ ਵਿੱਚ ਜੀਵਨ ਜਿਉਂ ਸਕਦਾ ਹੈ। ਗੁਰੂ ਰਹਿਮਤ ਕਰਨ, ਇਹ ਜਿਹੜੇ ਅੰਦਰਲੇ ਜਜ਼ਬੇ ਨੇ, ਪੰਜ ਤਰ੍ਹਾਂ ਦੇ ਜਜ਼ਬੇ, ਜਿਹੜੇ ਪੰਜ ਵਿਕਾਰ ਨੇ, ਜਦੋਂ ਮੈਨੇਜ ਨਹੀਂ ਹੁੰਦੇ, ਇਹ ਮਾਇਆ ਹੈ। ਇਹ ਮਾਇਆ ਜਿੱਤ ਹਰ ਬਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਪੰਛੀਆਂ ਦੇ ਅੰਦਰ ਵੀ ਹੈ, ਪਸ਼ੂਆਂ ਦੇ ਅੰਦਰ ਵੀ ਹੈ। ਜੇਤੇ ਜੀ ਤੇਤੇ ਡਹਿਕਾਈ, ਸਾਰੇ ਜੀਵਾਂ ਨੂੰ ਇਹਨੇ ਆਪਣੇ ਬਸ ਵਿੱਚ ਕੀਤਾ ਹੋਇਆ। ਜੇ ਰੁਪਈਆ ਪੈਸਾ ਮਾਇਆ ਹੁੰਦੀ ਤੇ ਚਿੜੀਆਂ ਦੀ ਜ਼ਿੰਦਗੀ ਅੰਦਰ ਕਿਹੜੇ ਡਾਲਰ ਨੇ, ਪਸ਼ੂ ਕਿਹੜੇ ਪਾਉਂਡਸ ਵਰਤਦੇ ਨੇ, ਕੀੜੇ ਮਕੌੜੇ ਕਿਹੜੇ ਯੂਰੋ ਵਰਤਦੇ ਨੇ। ਗੁਰੂ ਸਵਾਰਿਓ, ਮਾਇਆ ਮਨੁੱਖ ਦੇ ਅੰਦਰਲੇ ਖਿਆਲਾਂ ਵਿੱਚ ਹੈ, ਇੱਕੋ ਇੱਕ ਵਾਹਿਗੁਰੂ ਦੀ ਜੋਤ ਹੈ ਜੋ ਇਸ ਤੋਂ ਰਹਿਤ ਹੈ। ਇਹ ਤੋਂ ਬਚਣ ਵਾਸਤੇ ਵਾਹਿਗੁਰੂ ਦੀ ਸ਼ਰਨ ਲਏ ਤੋਂ ਬਿਨਾਂ ਬਚਿਆ ਨਹੀਂ ਜਾ ਸਕਦਾ। ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਇਸ ਨੂੰ ਵੀ ਸਮਝਣਾ, ਜਦੋਂ ਵੀ ਕੁਛ ਵਾਪਰਦਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਉਹ ਕਾਰਨ ਵਾਹਿਗੁਰੂ ਦੇ ਕਿਸੇ ਨਾ ਕਿਸੇ ਸਿਸਟਮ ਵਿੱਚੋਂ ਪੈਦਾ ਹੋਇਆ ਹੈ, ਸਾਡੇ ਹਿਰਦੇ ਵਿੱਚ ਸਾਡੀ ਆਪਣੀ ਪਸੰਦ ਹੈ। ਜੋ ਚੀਜ਼ ਨਹੀਂ ਪਸੰਦ ਆਈ ਤਾਂ ਸਾਨੂੰ ਜਜ਼ਬਿਆਂ ਨੂੰ ਮੈਨੇਜ ਕਰ ਲੈਣਾ ਚਾਹੀਦਾ ਹੈ। ਇਹਨੂੰ ਹੋਰ ਸਮਝਣਾ, ਘਰਾਂ ਦੇ ਵਿੱਚ ਹਰ ਇੱਕ ਦਾ ਸੁਭਾਅ ਦੂਸਰੇ ਨਾਲ ਕਦੀ ਵੀ ਮੇਲ ਨਹੀਂ ਖਾਏਗਾ। ਮੇਰਾ ਪ੍ਰਭ ਕਰਤਾ ਹੈ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਜਿਹੜੇ ਰਿਸ਼ਤੇ ਗੁਰੂ ਸਾਹਿਬ ਤੋਂ ਲਏ ਹੁੰਦੇ ਨੇ, ਆਨੰਦ ਕਾਰਜ ਵੇਲੇ ਸ਼ੁਰੂ ਹੁੰਦੇ ਨੇ। ਜਿਹੜੇ ਰਿਸ਼ਤੇ ਵਾਹਿਗੁਰੂ ਦਿੰਦੇ ਨੇ ਉਹ ਜਨਮ ਤੋਂ ਸ਼ੁਰੂ ਹੁੰਦੇ ਨੇ। ਮਾਪਿਆਂ ਦਾ ਰਿਸ਼ਤਾ, ਪੁੱਤਰਾਂ ਧੀਆਂ ਦਾ ਰਿਸ਼ਤਾ, ਭੈਣ ਭਰਾਵਾਂ ਦਾ ਰਿਸ਼ਤਾ ਵਾਹਿਗੁਰੂ ਜੀ ਦਿੰਦੇ ਨੇ, ਜਨਮ ਤੋਂ ਸ਼ੁਰੂ ਹੋ ਜਾਂਦਾ ਹੈ। ਸੱਸ ਦਾ ਰਿਸ਼ਤਾ ਜਨਮ ਤੋਂ ਨਹੀਂ ਹੁੰਦਾ, ਉਹ ਇੱਥੇ ਬੈਠ ਕੇ ਆਨੰਦ ਕਾਰਜ ਤੋਂ ਸ਼ੁਰੂ ਹੁੰਦਾ, ਉਸ ਤੋਂ ਪਹਿਲਾਂ ਨਹੀਂ। ਆਨੰਦ ਕਾਰਜ ਇੱਕ ਅਪਰੂਵਲ ਹੈ ਉਹਨਾਂ ਰਿਸ਼ਤਿਆਂ ਦੀ। ਦਰਾਣੀ ਜਠਾਣੀ ਦਾ ਰਿਸ਼ਤਾ ਆਨੰਦ ਕਾਰਜ ਤੋਂ ਸ਼ੁਰੂ ਹੁੰਦਾ ਹੈ। ਇਹ ਹੈ ਵੀ ਬੜੀ ਅਨੋਖੀ ਜਿਹੀ ਖੇਡ, ਕਿ ਜਿਹੜੀ ਨੂੰਹ ਸਾਡੇ ਘਰ ਵਿੱਚ ਆਉਣੀ ਹੁੰਦੀ ਜੇ ਉਹ 20-22 ਸਾਲ ਕਿਸੇ ਹੋਰ ਕਲਚਰ ਵਿੱਚ ਰਹੇ ਜੇ, ਸਾਡੇ ਘਰ ਦਾ ਕਲਚਰ ਕੁਛ ਗੱਲਾਂ ਫਰਕ ਰਹਿੰਦੀਆਂ ਜੇ। ਫਰਕ ਰਹਿਣ ਕਰਕੇ ਹਰ ਬੰਦਾ ਆਪਣੇ ਮਾਇੰਡ ਸੈਟਅਪ ਵਿੱਚੋਂ ਦੀ ਦੇਖਦਾ ਹੈ, ਉਹ ਆਪਣੇ ਮਾਇੰਡ ਸੈਟਅਪ ਵਿੱਚੋਂ ਦੀ ਸਾਰਿਆਂ ਨੂੰ ਸਮਝਣ ਦਾ ਯਤਨ ਕਰੇਗੀ, ਸਾਰਾ ਪਰਿਵਾਰ ਉਸਨੂੰ ਆਪਣੇ ਮਾਇੰਡ ਸੈਟਅਪ ਵਿੱਚੋਂ, ਫਿਰ ਕੁਝ ਗੱਲਾਂ ਇੱਕ ਦੂਸਰੇ ਦੀਆਂ ਨਹੀਂ ਚੰਗੀਆਂ ਲੱਗਦੀਆਂ। ਜਦੋਂ ਨਹੀਂ ਚੰਗੀਆਂ ਲੱਗਦੀਆਂ ਪਿਆਰਿਓ, ਫਿਰ ਹੁੰਦਾ ਕੀ ਹੈ, ਇੱਕ ਬੰਦਾ ਹੋਰ ਗੱਲ ਕਹਿੰਦਾ, ਦੂਸਰਾ ਉਹਦੀ ਗੱਲ ਨੂੰ ਕੱਟ ਰਿਹਾ ਹੁੰਦਾ। ਇਹ ਨਿਜ਼ਮ ਕੀ ਹੈ, ਅੰਦਰ ਨਾ ਪਸੰਦੀ ਬੈਠ ਗਈ ਹੈ। ਇਹ ਜਿਹੜੀ ਨਫ਼ਰਤ ਹੈ ਨਾ, ਇੱਕਦਮ ਰਾਤੇ ਰਾਤ ਨਹੀਂ ਬਣਦੀ, ਪਹਿਲਾਂ ਹਿਰਦੇ ਵਿੱਚ ਗੁਪਤ ਬਣਦੀ ਹੈ, ਬੰਦੇ ਨੂੰ ਆਪ ਨੂੰ ਨਹੀਂ ਪਤਾ ਹੁੰਦਾ, ਆਪ ਨੂੰ ਨਹੀਂ ਪਤਾ ਹੁੰਦਾ। ਅਤੇ ਜ਼ਿੰਦਗੀ ਜਿਉਣ ਵਾਸਤੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ, ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਆਪਣੇ ਅੰਦਰਲੇ ਜਜ਼ਬਿਆਂ ਨੂੰ ਸਮਝਣਾ ਪਵੇਗਾ। ਜੋ ਕੁਛ ਵੀ ਹੋ ਰਿਹਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ, ਔਰ ਉਹ ਕਾਰਨ ਸਾਡੇ ਅੰਦਰ ਬੈਠੇ ਨੇ। ਉਹਨਾਂ ਕਾਰਨਾਂ ਨੂੰ ਪੈਦਾ ਵੀ ਵਾਹਿਗੁਰੂ ਜੀ ਦੇ ਸਿਸਟਮ ਅਨੁਸਾਰ ਕੀਤਾ ਜਾਂਦਾ, ਉਹਨੂੰ ਮੈਨੇਜ ਵੀ ਵਾਹਿਗੁਰੂ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਨੇ ਦੱਸਣਾ ਹੈ, ਸਿੱਖ ਨੇ ਮੰਨਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅਗਲੀ ਪੰਕਤੀ ਧਿਆਨ ਨਾਲ ਪੜ੍ਹਨੀ ਔਰ ਉੱਥੇ ਦਰਸ਼ਨ ਕਰਨੇ, ਉੱਥੇ ਗੁਰ ਅਤੇ ਬਾਣੀ ਦੋ ਸ਼ਬਦ ਅਲੱਗ ਅਲੱਗ ਨੇ। ਅਸੀਂ ਆਮ ਤੌਰ 'ਤੇ ਇਹਨੂੰ ਇਕੱਠਾ ਪੜ੍ਹ ਲੈਂਦੇ ਹਾਂ, ਗੁਰਬਾਣੀ ਕਹੈ, ਉੱਥੇ ਦੋਨੋਂ ਸ਼ਬਦ ਅਲੱਗ ਅਲੱਗ ਨੇ, ਧਿਆਨ ਨਾਲ ਪੜ੍ਹਨਾ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਸਾਹਿਬ ਬਾਣੀ ਰਾਹੀਂ ਦੱਸਦੇ ਨੇ ਪਿਆਰਿਆ ਆਹ ਕਰਨਾ ਹੈ। ਆਪਾਂ ਸੜਕ 'ਤੇ ਜਾਂਦੇ ਹਾਂ, ਉੱਥੇ ਸਪੀਡ ਲਿਮਿਟ ਦਾ ਬੋਰਡ ਲਿਖਿਆ ਹੋਇਆ ਹੈ। ਹੁਣ ਬੋਰਡ ਨੇ ਦੱਸ ਦਿੱਤਾ ਹੈ ਇੱਥੇ ਸਪੀਡ ਕਿੰਨੀ ਚਾਹੀਦੀ ਹੈ। ਗੱਡੀ ਚਲਾਉਣ ਵਾਲੇ ਦਾ ਐਕਸੀਲੇਟਰ ਉਹਦੇ ਪੈਰ ਦੇ ਹੇਠਾਂ ਹੈ, ਉਹਦੇ ਪੈਰ ਦੇ ਕੰਟਰੋਲ ਵਿੱਚ ਹੀ ਬ੍ਰੇਕ ਨੇ। ਬ੍ਰੇਕ ਅਤੇ ਐਕਸੀਲੇਟਰ ਦੇ ਨਾਲ ਸਪੀਡ ਜਿਹੜੀ ਹੈ ਕੰਟਰੋਲ ਕੀਤੀ ਜਾ ਸਕਦੀ ਹੈ। ਮਤ ਸਮਝੀ ਕਿ ਉਹ ਬੋਰਡ ਹੀ ਤੇਰੀ ਸਪੀਡ ਨੂੰ ਕੰਟਰੋਲ ਕਰੇਗਾ, ਬੋਰਡ ਤੈਨੂੰ ਦੱਸੇਗਾ ਕੰਟਰੋਲ ਕਰਨ ਵਾਸਤੇ ਤੂੰ ਕਰ। ਇਸੇ ਤਰ੍ਹਾਂ ਮੇਰੇ ਗੁਰੂ ਸਾਹਿਬ ਵੀ ਸਾਨੂੰ ਦੱਸਦੇ ਨੇ, ਸਾਡਾ ਮਨ ਵੀ ਓਵਰ ਸਪੀਡ ਹੋ ਜਾਂਦਾ। ਆ ਜਿਤਨੇ ਜਜ਼ਬੇ ਨੇ ਨਾ, ਚਾਹੇ ਉਹ ਕ੍ਰੋਧ ਦਾ ਜਜ਼ਬਾ ਹੈ, ਚਾਹੇ ਉਹ ਹਉਮੈ ਦਾ ਜਜ਼ਬਾ ਹੈ, ਚਾਹੇ ਨਫ਼ਰਤ ਦਾ ਜਜ਼ਬਾ ਹੈ, ਇਹ ਬੜਾ ਓਵਰ ਸਪੀਡ ਹੋ ਜਾਂਦਾ ਹੈ। ਉਸ ਵੇਲੇ ਇਹਨੂੰ ਸਲੋ ਕਰਨਾ ਚਾਹੀਦਾ, ਇਤਨੇ ਜਲਦੀ ਫੈਸਲੇ ਨਹੀਂ ਲੈਣੇ ਚਾਹੀਦੇ। ਆਖੋ ਵਾਹਿਗੁਰੂ। ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਣੀ, ਜਦੋਂ ਗੁੱਸਾ ਆਇਆ ਹੋਵੇ ਉਦੋਂ ਬੋਲਣ ਦਾ ਛੇਤੀ ਫੈਸਲਾ ਨਹੀਂ ਲੈਣਾ ਚਾਹੀਦਾ, ਚੁੱਪ ਹੋ ਜਾਣਾ ਚਾਹੀਦਾ ਅਤੇ ਸਪੀਡ ਕੰਟਰੋਲ ਹੋ ਗਈ ਹੈ। ਆਹੀ ਦੁੱਖ ਨੇ ਸਾਡੇ ਘਰਾਂ ਦੇ ਵਿੱਚ, ਮਨ ਇਤਨਾ ਓਵਰ ਸਪੀਡ ਹੁੰਦਾ, ਇਤਨਾ ਓਵਰ ਸਪੀਡ ਹੁੰਦਾ, ਇਹ ਬੋਲ ਜਾਂਦਾ, ਪਤਾ ਹੀ ਨਹੀਂ ਲੱਗਦਾ ਇਹਨੂੰ ਕੀ ਬੋਲਿਆ। ਬੋਲਣਾ ਬੜਾ ਸੌਖਾ ਹੁੰਦਾ, ਉਹਨਾਂ ਬੋਲਾਂ ਦਾ ਪਛਤਾਵਾ ਸਾਰੀ ਜ਼ਿੰਦਗੀ ਦੁਖੀ ਕਰਦਾ ਹੈ। ਨਫ਼ਰਤ ਵਿੱਚ ਆ ਕੇ ਮਨ ਇਤਨਾ ਓਵਰ ਸਪੀਡ ਹੋ ਜਾਂਦਾ, ਇਤਨਾ ਓਵਰ ਸਪੀਡ ਹੋ ਜਾਂਦਾ, ਫਿਰ ਜਦੋਂ ਦੇਖਦਾ ਨਾ ਦੂਸਰੇ ਵੱਲ, ਉਹ ਬੜੀ ਕੌੜੀ ਨਜ਼ਰ ਨਾਲ ਦੇਖਦਾ। ਇਹਨੂੰ ਸਲੋਹ ਕਰ ਲੈਣਾ ਚਾਹੀਦਾ। ਮਨ ਦੀ ਸਪੀਡ ਨੂੰ ਸਲੋ ਕਰਨ ਦਾ ਨਾਮ ਹੈ ਸਹਿਜ, ਸਹਿਜ। ਔਰ ਇਹ ਸਹਿਜ ਸ਼ਬਦ ਦੀ ਬੜੀ ਕੀਮਤੀ ਵਿਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ। ਜਦੋਂ ਆਨੰਦ ਸਾਹਿਬ ਦੀ ਬਾਣੀ ਦੀ ਗੱਲ ਕੀਤੀ ਹੈ ਤੇ ਉੱਥੇ ਵੀ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜੀਆਂ ਬਦਾਈਆਂ। ਜਦੋਂ ਚਾਰ ਗੁਣ ਦੱਸੇ ਜਾਂਦੇ ਨੇ ਇਹ ਰਿਸ਼ਤੇ ਨਿਭਾਉਣ ਵਾਸਤੇ, ਪਰਿਵਾਰਕ ਜੀਵਨ ਦੇ ਵਿੱਚ ਆਨੰਦ ਪੈਦਾ ਕਰਨ ਵਾਸਤੇ, ਚਾਰ ਲਾਮਾਂ ਦੇ ਵਿੱਚ ਜਿਹੜੇ ਚਾਰ ਗੁਣ ਦੱਸੇ ਗਏ ਨੇ, ਉਹਨਾਂ ਵਿੱਚੋਂ ਪਹਿਲਾ ਗੁਣ, ਪਹਿਲੀ ਲਾਮ ਵਿੱਚ ਉਹ ਵੀ ਸਹਿਜ ਹੈ। ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਜਦੋਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੀ ਗੱਲ ਕੀਤੀ ਗਈ ਹੈ ਤੇ ਉੱਥੇ ਵੀ ਇਹੀ ਗੱਲ ਕਹੀ ਗਈ ਹੈ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹਿਆ ਕਿੰਨਾ ਪਿਆਰਿਆ, ਸੁਣਿਆ ਕਿੰਨਾ, ਨਾਲ ਇਹ ਜ਼ਰੂਰ ਦੇਖ ਲਈ ਸਹਿਜ ਕਿਤਨਾ ਕਾ ਗਿਆ। ਖੋ ਵਾਹਿਗੁਰੂ। ਦੇਖ ਲੈਣਾ ਮਨ ਦਾ ਸੁਭਾਅ ਜਿਹੜਾ ਨਾ ਚੰਗਾ ਕੰਮ ਕਰਨਾ ਹੋਵੇ ਤੇ ਬੜਾ ਪੈਂਡਿੰਗ ਕਰੀ ਜਾ ਰਿਹਾ ਹੁੰਦਾ ਹੈ, ਬਹੁਤ ਪੈਂਡਿੰਗ ਕਰਦਾ ਹੈ, ਮਨ ਇਤਨਾ ਪੈਂਡਿੰਗ ਕਰ ਦਿੰਦਾ ਹੈ ਸਾਰੀ ਜ਼ਿੰਦਗੀ ਨਿਗਾ ਲੈਂਦਾ ਹੈ। ਇਹ ਸਭ ਨੂੰ ਪਤਾ ਹੈ ਕਿ ਗੁਰੂ ਦੇ ਨਾਲ ਰਿਸ਼ਤਾ ਜੋੜਨਾ ਹੈ। ਧੀ ਵਾਸਤੇ ਜਵਾਈ ਲੱਭ ਜਾਵੇ ਨਾ ਤੇ ਲੜਕੇ ਵਾਸਤੇ ਨੂੰਹ ਲੱਭ ਜਾਵੇ ਤੇ ਜਿਸ ਦਿਨ ਪੱਕਾ ਹੋ ਜਾਵੇ ਨਾ ਫਿਰ ਬਹੁਤੀ ਦੇਰ ਨਹੀਂ ਪੈਂਦੀ, 2-4 ਕੁ ਸਾਲਾਂ ਦੇ ਅੰਦਰ ਅੰਦਰ ਨਾ ਬੰਦਾ ਉਸ ਰਿਸ਼ਤੇ ਨੂੰ ਸਿਰੇ ਚਾੜ ਹੀ ਜਾਂਦਾ। ਤੇ ਇੱਕ ਰਿਸ਼ਤਾ ਹੈ ਗੁਰੂ ਦੇ ਨਾਲ, ਉਹਨੂੰ ਕਹਿੰਦੇ ਨੇ ਅੰਮ੍ਰਿਤ ਛਕਣਾ, ਅੰਮ੍ਰਿਤ ਛਕਣਾ, ਗੁਰੂ ਨਾਲ ਰਿਸ਼ਤਾ ਜੋੜਨਾ। ਇਹਨੂੰ ਬੰਦਾ ਇੰਨਾ ਪੈਂਡਿੰਗ ਕਰ ਦਿੰਦਾ, ਇੰਨਾ ਪੈਂਡਿੰਗ ਕਰ ਦਿੰਦਾ, ਸਾਰੀ ਜ਼ਿੰਦਗੀ ਲੰਘਾ ਲੈਂਦਾ। ਸਗੋਂ ਚਾਹੀਦਾ ਇਹ ਸੀ ਕਿ ਜਦੋਂ ਮਨ ਵਿਕਾਰਾਂ ਦੇ ਜਜ਼ਬਿਆਂ ਵਿੱਚ ਹੈ ਉਦੋਂ ਫੈਸਲੇ ਲੈਣੇ ਪੈਂਡਿੰਗ ਕਰਦੇ, ਕ੍ਰੋਧ ਵਿੱਚ ਨਾ ਬੋਲ, ਆਪਣੇ ਬੋਲਾਂ ਨੂੰ ਪੈਂਡਿੰਗ ਕਰ ਲੈ, ਜਦੋਂ ਨੋਰਮਲ ਹੋਵਾਂਗਾ ਉਦੋਂ ਬੋਲਾਂਗਾ। ਜਦੋਂ ਨਫ਼ਰਤ ਆ ਜਾਵੇ ਨਾ ਉਦੋਂ ਕੋਈ ਫੈਸਲਾ ਨਾ ਲਿਆ ਜਾਵੇ, ਆਖ ਵਾਹਿਗੁਰੂ, ਉਦੋਂ ਫੈਸਲਾ ਨਾ ਲਿਆ ਜਾਵੇ, ਪੈਂਡਿੰਗ ਕਰ ਦਿੱਤਾ ਜਾਵੇ। ਜੇ ਉਹ ਬੋਰਡ ਦੱਸ ਰਹੇ ਨੇ ਸਪੀਡ ਨੂੰ ਕੰਟਰੋਲ ਕਰ ਲੈ, ਮੇਰੇ ਗੁਰੂ ਦੀ ਬਾਣੀ ਵੀ ਦੱਸ ਰਹੀ ਹੈ ਪਿਆਰਿਆ ਆਪਣੇ ਮਨ ਨੂੰ ਕੰਟਰੋਲ ਕਰ ਲੈ। ਨਹੀਂ ਤੇ ਇੱਕ ਗੱਲ ਯਾਦ ਰੱਖੀ, ਖਿਨ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ, ਵਾਹਿਗੁਰੂ ਜੀ ਦੇ ਕੋਲ ਇਤਨੀਆਂ ਸ਼ਕਤੀਆਂ ਨੇ ਇੱਕ ਛਿਨ ਵਿੱਚ ਕੁਛ ਦੀ ਕੁਛ ਕਰ ਸਕਦੇ ਜੇ, ਪਰ ਫਰਕ ਇਤਨਾ ਹੀ ਹੈ, ਗਲਤੀ ਇਨਸਾਨ ਹੀ ਕਰੇਗਾ, ਉਹਦਾ ਫਲ ਇੱਕ ਸੈਕਿੰਡ ਵਿੱਚ ਦੇ ਦੇਣਾ ਵਾਹਿਗੁਰੂ ਨੇ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਵਾਹਿਗੁਰੂ ਜੀ ਸਾਰੇ ਦੇਸ਼ਾਂ ਦੇ ਵਿੱਚ, ਸਾਰੇ ਪਲੈਨੈਟਸ ਯੂਨੀਵਰਸ ਦੇ ਵਿੱਚ, ਹਰ ਥਾਂ 'ਤੇ ਵਾਹਿਗੁਰੂ ਜੀ ਹਨ। ਜਿਸ ਆਪ ਬੁਝਾਏ ਸੋ ਬੁੱਝ ਸੀ ਨਿਰਮਲ ਜਨ ਸੋਈ, ਜੇ ਵਾਹਿਗੁਰੂ ਕਿਰਪਾ ਕਰ ਦੇਣ ਜੀਵਨ ਅੰਦਰੋਂ ਨਿਰਮਲ ਹੋ ਜਾਵੇ ਫਿਰ ਅਹਿਸਾਸ ਬਣੇਗਾ। ਇਹਦਾ ਮਤਲਬ ਆਪਣੇ ਜਜ਼ਬਿਆਂ ਨੂੰ ਮੈਨੇਜ ਕਰਨਾ ਪਵੇਗਾ। ਜਜ਼ਬਿਆਂ ਨੂੰ ਮੈਨੇਜ ਕਰਾਂਗੇ ਤੇ ਫੀਲਿੰਗਸ ਦੇ ਵਿੱਚ, ਸੈਂਟੀਮੈਂਟਸ ਦੇ ਵਿੱਚ, ਇਮੋਸ਼ਨਸ ਦੇ ਵਿੱਚ ਮੈਲ ਰੂਪੀ ਮਾਇਆ ਘਟੇਗੀ। ਜਿਉਂ ਇਹ ਮੈਲ ਮਿਟੇਗੀ ਤਿਉਂ ਤਿਉਂ ਅਹਿਸਾਸ ਬਣੇਗਾ ਵਾਹਿਗੁਰੂ ਜੀ ਹਰ ਥਾਂ 'ਤੇ ਨੇ, ਫਿਰ ਵਾਹਿਗੁਰੂ ਦੀ ਬਾਤ ਵੀ ਚੰਗੀ ਲੱਗੇਗੀ, ਵਾਹਿਗੁਰੂ ਦੇ ਗੁਣਾਂ ਵਾਲਾ ਜੀਵਨ ਜਿਉਣਾ ਵੀ ਸੌਖਾ ਲੱਗੇਗਾ, ਵਾਹਿਗੁਰੂ ਦੇ ਗੁਣਾਂ ਦਾ ਸ਼ੁਕਰਾਨਾ ਵੀ ਜਾਗੇਗਾ, ਉਸ ਸ਼ੁਕਰਾਨੇ ਵਿੱਚੋਂ ਹੀ ਵਾਹਿਗੁਰੂ ਦੀ ਯਾਦ ਬਣ ਜਾਏਗੀ। ਗੁਰੂ ਰਹਿਮਤ ਕਰਨ ਇਹ ਪਾਵਨ ਪਵਿੱਤਰ ਮੁਖਵਾਕ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇ, ਜੋ ਗੁਰੂ ਪਿਤਾ ਨੇ ਬਾਤਾਂ ਕਹੀਆਂ ਨੇ ਉਹ ਸਾਡੀ ਪ੍ਰੈਕਟੀਕਲ ਜੀਵਨ ਵਿੱਚ ਆ ਜਾਵੇ। ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਸਾਹਿਬ ਰਾਮ ਸਿੰਘ ਜੀ ਦਾ, ਜਿਹਨਾਂ ਨੇ ਅੰਮ੍ਰਿਤ ਵੇਲੇ ਦੇ ਸ਼੍ਰੀ ਮੁੱਖ ਵਾਕ ਦੇ ਸ਼ਬਦ ਵਿਚਾਰ ਸ਼ਰਮ ਕਰਾਏ ਹੈ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ ਸ਼ਬਦ ਕੀਰਤਨ ਸ਼ਰਮ ਕਰਾ ਰਹੇ, ਸ਼ਰਮ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।